ਮਹੱਲਾ ਦੂਜਾ ਜਾਂ ਸੁਖ ਤਾਂ ਸਹੁਰਾਵਿਓ ਦੁੱਖ ਵੀ ਸੰਭਾਲਿਓ ਨਾਨਕ ਕਹਿ ਸਿਆਣੀਏ ਇਉਂ ਕੰਤ ਮਿਲਾਵਾ ਹੋਏ ਜਾਂ ਸੁਖ ਤਾਂ ਸਹੁਰਾਵਿਓ ਦੁੱਖ ਵੀ ਸੰਭਾਲਿਓ ਨਾਨਕ ਕਹਿ ਸਿਆਣੀਏ ਇਉਂ ਕੰਤ ਮਿਲਾਵਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਹੁੰਚ ਕੇ ਜੀਵਨ ਦੀਆਂ ਇਨ੍ਹਾਂ ਘੜੀਆਂ ਨੂੰ ਆਪ ਜੀ ਸਫਲ ਕਰ ਰਹੇ ਹੋ। ਅੱਜ ਦਾ ਜੋ ਲੜੀਵਾਰ ਸ਼ਲੋਕ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਸ਼ਲੋਕਾਂ ਦੇ ਰੂਪ ਅੰਦਰ ਦਰਜ ਹੈ। ਅੱਜ ਦੇ ਸ਼ਲੋਕ ਵਿੱਚ ਸਤਿਗੁਰੂ ਨੇ ਕਿਸੇ ਸਿਆਣੇ ਜਗਿਆਸੂ ਦੇ ਸਵਾਲ ਦਾ ਜਵਾਬ ਦਿੱਤਾ ਹੈ, ਜਿਨ੍ਹੇ ਆਪਣੀ ਸਿਆਣਪ ਦੁਆਰਾ ਪਰਮਾਤਮਾ ਨੂੰ ਖੁਸ਼ ਕਰਨ ਦਾ ਬਹੁਤ ਯਤਨ ਕੀਤਾ ਹੈ। ਕਿਉਂਕਿ ਲਫ਼ਜ਼ ਹੈ ਨਾਨਕ ਕਹਿ ਸਿਆਣੀਏ, ਐਸਾ ਜਗਿਆਸੂ ਜਿਹੜਾ ਸਿਆਣਪ ਨਾਲ ਬੜੀ ਤਰਤੀਬ ਦੇ ਨਾਲ ਧਰਮ ਨੂੰ ਕਮਾ ਰਿਹਾ ਹੈ, ਬੜੀ ਚੰਗੀ ਤਰ੍ਹਾਂ ਕਮਾ ਰਿਹਾ ਹੈ, ਮਿਣ ਮਿਣ ਕੇ ਚੰਗੀ ਤਰ੍ਹਾਂ ਧਿਆਨ ਨਾਲ ਕਮਾਉਣ ਦਾ ਯਤਨ ਕਰ ਰਿਹਾ ਪਰ ਪਹੁੰਚਿਆ ਕਿਤੇ ਨਹੀਂ। ਉਹਨੂੰ ਸਮਝਾ ਰਹੇ ਨੇ, ਹੇ ਸਿਆਣੀਏ, ਹੇ ਸਿਆਣੇ ਮਨੁੱਖ, ਹੇ ਸਿਆਣੇ ਧਾਰਮਿਕ ਮਨੁੱਖ, ਕੰਤ ਦਾ ਮਿਲਾਪ ਕਿਵੇਂ ਹੋਵੇਗਾ ਜਿਹਨੂੰ ਤੂੰ ਮਿਲਣ ਵਾਸਤੇ ਸਿਆਣਪ ਦੀ ਵਰਤੋਂ ਕਰ ਰਹੇ, ਕਿਉਂਕਿ ਇਸ ਰਾਹ ਦੇ ਉੱਤੇ ਵੀ ਮਨੁੱਖ ਭਾਵੇਂ ਇਕੱਲਾ ਕਿੰਨਾ ਸਮਾਂ ਤੁਰਦਾ ਰਹੇ, ਜਿੰਨਾ ਚਿਰ ਉਹਨੂੰ ਸੰਗਤ ਨਹੀਂ ਮਿਲਦੀ ਇਹ ਵੀ ਪੰਧ ਤੈਅ ਨਹੀਂ ਹੋ ਸਕਦਾ। ਕਈ ਜਨਮ ਤੁਰਦਾ ਰਹੇ ਇਕੱਲਾ ਨਹੀਂ ਜਾ ਸਕਦਾ, ਨਹੀਂ ਇਹ ਪੰਧ ਤੈਅ ਹੋ ਸਕਦਾ। ਤਾਂ ਇਸ ਵਾਸਤੇ ਵੀ ਸੰਗਤ ਦੀ ਜ਼ਰੂਰਤ ਪੈਂਦੀ ਹੈ। ਤਾਂ ਇਹ ਸੰਗਤ ਵਿੱਚ ਜਦੋਂ ਇੱਕ ਤੁਰਨ ਵਾਲਾ ਦੂਸਰੇ ਦਾ ਸਹਾਰਾ ਲੈਂਦਾ ਉਹਨੂੰ ਕਹਿੰਦੇ ਸਾਧ ਸੰਗਤ, ਇੱਕ ਸਿੱਖ ਦੋਏ ਸਾਧ ਸੰਗ। ਜਦੋਂ ਕੋਈ ਇਕੱਲਾ ਹੁੰਦਾ ਤੇ ਉਦੋਂ ਸਿੱਖ ਹੁੰਦਾ, ਜਦੋਂ ਦੋ ਮਿਲਦੇ ਨੇ ਇੱਕ ਸਿੱਖ ਨਾਲ ਦੂਸਰਾ ਸਿੱਖ ਸੰਗਤ ਕਰਦਾ ਉਹਨੂੰ ਕਹਿੰਦੇ ਨੇ ਸਾਧ ਸੰਗਤ। ਤੇ ਗੁਰੂ ਸਾਹਿਬ ਨੇ ਬਚਨ ਕੀਤੇ, ਕਹਿੰਦੇ ਸਾਧ ਸੰਗਤ ਬਿਨ ਤਰਿਓ ਨਾ ਕੋਏ। ਇਹ ਇੱਕ ਤਰਨ ਦਾ ਤਰੀਕਾ ਦੱਸ ਦਿੱਤਾ ਕਿ ਕੋਈ ਵੀ ਆਦਮੀ ਇਕੱਲਾ ਨਹੀਂ ਤਰ ਸਕਦਾ। ਸਾਧ ਸੰਗਤ ਬਿਨ ਤਰਿਓ ਨਾ ਕੋਏ, ਸਾਧ ਸੰਗਤ ਕਿਹੜੀ ਦੱਸੀ? ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਗੁਰਸਿੱਖੀ ਦਾ ਬੜਾ ਵਿਸ਼ਲੇਸ਼ਣ ਕੀਤਾ, ਆਪ ਵੀ ਕਮਾਈ ਹੈ, ਆਪ ਉਹਨੂੰ ਹੰਡਾਇਆ ਹੈ ਜੀਵਨ ਦੇ ਅੰਦਰ, ਤੇ ਫਿਰ ਜਿਹੜੇ ਉਹਨਾਂ ਨੂੰ ਤਜਰਬੇ ਮਿਲੇ, ਜੋ ਕੁਝ ਉਹਨਾਂ ਦੇ ਤਜਰਬੇ ਵਿੱਚ ਆਇਆ ਉਹਨਾਂ ਆਪਣੀਆਂ ਵਾਰਾਂ ਵਿੱਚ ਕਵਿਤਾ ਦੇ ਵਿੱਚ ਲਿਖਿਆ ਕਿ ਕਿਵੇਂ ਸਫਲਤਾ ਮਿਲ ਸਕਦੀ ਹੈ। ਤਾਂ ਉਹਨਾਂ ਨੇ ਬਚਨ ਕੀਤੇ, ਸਾਧ ਸੰਗਤ ਕਿਸ ਨੂੰ ਕਹਿੰਦੇ ਨੇ? ਸਾਧ ਸੰਗਤ ਦੇ ਕਈ ਅਰਥ ਕੀਤੇ ਜਾਂਦੇ ਨੇ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਔਰ ਦੀਵਾਨ ਸਜਦਾ, ਉਹਨੂੰ ਵੀ ਆਪਾਂ ਸਾਧ ਸੰਗਤ ਕਹਿੰਦੇ ਹਾਂ। ਔਰ ਇਹ ਸਾਧ ਸੰਗਤ ਹੈ ਵੀ, ਇਹ ਪਹਿਲਾ ਹਿੱਸਾ, ਇੱਥੋਂ ਸਾਧ ਸੰਗਤ ਦੀ ਆਰੰਭਤਾ ਹੁੰਦੀ ਹੈ, ਸ਼ੁਰੂਆਤ ਹੁੰਦੀ ਹੈ ਕਿ ਜਿੱਥੇ ਵਿਆਪਕ ਪਤਾ ਨਹੀਂ ਕਿੰਨੇ ਕੁ ਸਰੀਰ ਆ ਕੇ ਬੈਠ ਗਏ। ਫਿਰ ਇਹਨੂੰ ਕਰਨ ਦਾ ਤਰੀਕਾ ਵੀ ਦੱਸਿਆ ਗੁਰੂ ਸਾਹਿਬ ਨੇ। ਭਗਤ ਜੀ ਨੇ ਬੜੇ ਪਿਆਰੇ ਸ਼ਬਦ ਕਹੇ ਨੇ। ਕਿਸੇ ਨੇ ਪੁੱਛਿਆ ਸਾਧ ਸੰਗਤ ਕਿਵੇਂ ਕਰਨੀ ਚਾਹੀਦੀ ਹੈ, ਗੁਰੂ ਕੀ ਸੰਗਤ ਵਿੱਚ ਕਿਵੇਂ ਬਹਿਣਾ ਚਾਹੀਦਾ, ਤੇ ਉਹਨਾਂ ਨੇ, ਰਵਿਦਾਸ ਜੀ ਨੇ ਉਦਾਹਰਣ ਦੇ ਦਿੱਤੀ। ਕਹਿਣ ਲੱਗੇ ਜੇ ਤੂੰ ਸਾਧ ਸੰਗਤ ਕਰਨੀ ਹੈ, ਜੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਕਥਾ ਵਿਚਾਰ ਸਰਵਣ ਕਰਨੀ ਹੈ, ਪਾਠ ਸਰਵਣ ਕਰਨਾ, ਤੇ ਫਿਰ ਤੈਨੂੰ ਮੈਂ ਜੁਗਤ ਦੱਸ ਦੇਣਾ ਤਰੀਕਾ ਕੀ ਹੈ, ਇਹਨੂੰ ਤੂੰ ਆਪਣੀ ਜ਼ਿੰਦਗੀ ਤੇ ਉੱਤੇ ਇਹਨੂੰ ਲਾਗੂ ਕਰ ਦੇ। ਉਹ ਕਿਹੜਾ ਤਰੀਕਾ? ਕਹਿਣ ਲੱਗੇ ਜੇ ਸੰਗਤ ਕਰਨੀ ਏ ਤੇ ਫਿਰ ਕਦੀ ਕਿਸੇ ਜੰਗਲ ਵਿੱਚ ਜਾਈ, ਕਿਤੇ ਰੁੱਖਾਂ ਦੇ ਝੁੰਡ ਵਿੱਚ ਜਾਈ, ਉੱਥੇ ਕਿਤੇ ਸ਼ਹਿਦ ਵਾਲੀਆਂ ਮੱਖੀਆਂ ਦਾ ਕੋਈ ਛੱਤਾ ਲੱਗਾ ਹੋਵੇਗਾ, ਉਸ ਥਾਂ ਤੇ ਕਿਤੇ ਨਾ ਕਿਤੇ ਮੱਖੀਆਂ ਨੇ ਆਪਣਾ ਸ਼ਹਿਦ ਵਾਲਾ ਛੱਤਾ ਲਾਇਆ ਹੋਵੇਗਾ, ਤੇ ਉਹਨੂੰ ਧਿਆਨ ਨਾਲ ਵੇਖੀ। ਜਦੋਂ ਜਾ ਕੇ ਦੇਖੇਗਾ ਇੱਕ ਛੱਤੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਮੱਖੀਆਂ ਉਸ ਛੱਤੇ ਦੇ ਵਿੱਚ ਬੈਠੀਆਂ ਹੋਈਆਂ ਨੇ, ਪਰ ਕਿਸੇ ਦੀ ਆਵਾਜ਼ ਨਹੀਂ ਆਉਂਦੀ ਤੇ ਕੋਈ ਵੀ ਹਿੱਲਦੀ ਨਹੀਂ। ਇਹਨੂੰ ਸਾਧ ਸੰਗਤ ਕਹਿੰਦੇ ਨੇ। ਨਾ ਉਹਨਾਂ ਵਿੱਚੋਂ ਕੋਈ ਹਿੱਲਦੀ ਏ, ਨਾ ਉਹਨਾਂ ਵਿੱਚੋਂ ਕਿਸੇ ਦੀ ਆਵਾਜ਼ ਆਉਂਦੀ ਹੈ, ਬਸ ਉਹਨਾਂ ਦਾ ਮੂੰਹ ਲੱਗਾ ਹੋਇਆ ਹੈ ਸ਼ਹਿਦ ਨਾਲ, ਤੇ ਸ਼ਹਿਦ ਨੂੰ ਉਹ ਪੀ ਰਹੀਆਂ ਨੇ। ਇਹ ਹੈ ਸਾਧ ਸੰਗਤ ਕਰਨ ਦਾ ਤਰੀਕਾ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੱਸਿਆ ਗਿਆ। ਹਜ਼ੂਰ ਕਹਿੰਦੇ ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦਿਪ ਮਖੀਰਾ, ਜਿਵੇਂ ਮਦਿਪ ਮਾਖੀਓ ਦੀਆਂ ਮੱਖੀਆਂ ਜਿਹੜੀਆਂ ਨੇ, ਮਖੀਰਾ ਮੱਖੀਆਂ, ਮਖੀਰਾ ਦਾ ਅਰਥ ਹੈ ਬਹੁਤੀਆਂ ਮੱਖੀਆਂ। ਸਤ ਸੰਗਤ ਮਿਲ ਰਹੀ ਹੈ ਮਾਧੋ, ਜਿੱਥੇ ਸਤ ਸੰਗਤ ਹੈ ਉੱਥੇ ਇਸ ਤਰ੍ਹਾਂ ਮਿਲ ਜਾਈਦਾ, ਇਸ ਤਰ੍ਹਾਂ ਬਹੀਦਾ ਹੈ, ਇਸ ਤਰ੍ਹਾਂ ਉੱਥੇ ਜਾ ਕੇ ਰਹਿਣਾ ਚਾਹੀਦਾ, ਬਹਿਣਾ ਚਾਹੀਦਾ, ਜਿਵੇਂ ਬਹੁਤੀਆਂ ਮੱਖੀਆਂ ਇੱਕ ਥਾਂ ਤੇ ਬੈਠੀਆਂ ਹਿੱਲਦੀਆਂ ਨੇ, ਕਿੰਨੀ ਇਕਾਗਰਤਾ ਦੇ ਨਾਲ ਬੈਠੀਆਂ ਨੇ, ਕੋਈ ਆਵਾਜ਼ ਨਹੀਂ, ਕੋਈ ਹਿੱਲਜੁੱਲ ਨਹੀਂ ਹੈ। ਤਾਂ ਕਹਿੰਦੇ ਨੇ ਸਤ ਸੰਗਤ ਕਰਨ ਦੇ ਕੁਝ ਨਿਯਮ ਵੀ ਹਨ। ਜਿਹੜਾ ਇੱਕ ਗੱਲ ਚੇਤੇ ਰੱਖਣਾ, ਬੰਦਾ ਹਰ ਇੱਕ ਕੰਮ ਕਰਦਾ ਉਹਦੇ ਵਿੱਚ ਨਿਯਮ ਕਰਦਾ ਹੈ, ਨਿਯਮ ਦੀ ਵਰਤੋਂ ਕਰਦਾ। ਕੋਈ ਵੀ ਕੰਮ ਕਰੇ, ਜ਼ਮੀਨ ਖਰੀਦਦਾ ਤਾਂ ਵੇਖੋ ਕਿਵੇਂ ਇੱਕ ਇੱਕ ਨਿਯਮ ਨੂੰ ਪਾਲਦਾ, ਕਿਹੜਾ ਕਿਹੜਾ ਕਾਗਜ਼ ਚਾਹੀਦਾ। ਕਿਤੇ ਵੀ ਆਨਾ ਕਾਨੀ ਨਹੀਂ ਹੈ, ਕਿਤੇ ਵੀ ਅੱਗਾ ਪਿੱਛਾ ਨਹੀਂ। ਦੁਕਾਨ ਚਲਾਉਂਦਾ ਉੱਥੇ ਵੀ ਕੋਈ ਅੱਗੇ ਪਿੱਛੇ ਗੱਲ ਨਹੀਂ, ਬੜੇ ਧਿਆਨ ਨਾਲ ਕਰਦਾ। ਜੇ ਕੋਈ ਜ਼ਿਮੀਦਾਰ ਜ਼ਿਮੀਦਾਰਾ ਕਰਦਾ ਉੱਥੇ ਵੀ ਬੜੇ ਸੋਚ ਸਮਝ ਕੇ ਚੀਜ਼ਾਂ ਨੂੰ ਮਿਣ ਮਿਣ ਕੇ ਪਾਉਂਦਾ, ਖਾਦ ਕਿੰਨੀ ਪਾਉਣੀ ਹੈ, ਬੀਜ ਕਿੰਨਾ ਪਾਉਣਾ। ਕਦੀ ਕਿਸੇ ਨੇ ਕਿਹਾ ਵੀ ਚਲੋ ਬੀਜਣਾ ਹੀ ਹੈ ਜਿੰਨਾ ਮਰਜ਼ੀ ਬੀਜ ਦਿਓ, ਜਾਂ ਬੀਜਣਾ ਹੀ ਹੈ ਜਦੋਂ ਮਰਜ਼ੀ ਬੀਜ ਦਿਓ? ਨਹੀਂ, ਤਰੀਕ ਦੇਖਦਾ ਕਿ ਹੁਣ ਰੁੱਤ ਆਈ ਹੈ ਕਿ ਨਹੀਂ, ਸਮਾਂ ਬਣਿਆ ਕਿ ਨਹੀਂ, ਸਭ ਕੁਝ ਦੇਖਦਾ। ਪਰ ਇੱਕੋ ਇੱਕ ਧਰਮ ਦਾ ਰਸਤਾ ਹੈ ਕਿ ਜਿੱਥੇ ਬੰਦਾ ਆਉਂਦਾ ਜ਼ਰੂਰ ਹੈ ਪਰ ਕਿਸੇ ਨਿਯਮ ਦੀ ਪਾਲਣਾ ਹੀ ਨਹੀਂ ਕਰਦਾ, ਨਿਯਮ ਦੇ ਵਿੱਚ ਆਉਂਦਾ ਹੀ ਨਹੀਂ, ਕੋਈ ਨਿਯਮ ਨਹੀਂ ਪਾਲਦਾ। ਤੇ ਇੱਕ ਗੱਲ ਯਾਦ ਰੱਖਣੀ ਚਾਹੀਦੀ ਏ, ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਰੁੱਤ ਤੋਂ ਬਿਨਾਂ ਬੀਜਿਆ ਹੋਇਆ ਬੀਜ ਉੱਗ ਜ਼ਰੂਰ ਪਏਗਾ ਪਰ ਉਹਨੂੰ ਦਾਣਾ ਪੂਰਾ ਨਹੀਂ ਪਵੇਗਾ, ਉੱਗੇਗਾ ਜ਼ਰੂਰ, ਕੋਲੋਂ ਲੰਘਣ ਵਾਲਿਆਂ ਨੂੰ ਭੁਲੇਖਾ ਵੀ ਲੱਗ ਜਾਏਗਾ ਫਸਲ ਬੜੀ ਸੋਹਣੀ ਖੜੀ ਹੈ। ਜੇ ਜ਼ਿਮੀਦਾਰ ਅਣਜਾਣ ਹੈ ਉਹ ਵੀ ਬੜਾ ਖੁਸ਼ ਹੋਵੇਗਾ ਕਿ ਮੇਰੀ ਫਸਲ ਬੜੀ ਸੁੰਦਰ ਹੈ, ਪਰ ਪਤਾ ਉਦਣ ਲੱਗਣਾ ਜਿੱਦਣ ਉਸ ਫਸਲ ਦੇ ਵਿੱਚੋਂ ਦਾਣੇ ਨਿਕਲੇ ਤੇ ਜਦੋਂ ਉਹਨਾਂ ਦਾ ਵਜਨ ਘਟ ਗਿਆ ਫਿਰ ਕਾਰਨ ਲੱਭੇਗਾ, ਫਿਰ ਕਹੇਗਾ ਮੇਰੇ ਤੇ ਭਾਗਾਂ ਵਿਚ ਹੀ ਕੁਝ ਨਹੀਂ ਸੀ। ਉਹ ਸੱਜਣਾ ਭਾਗਾਂ ਵਿਚ ਤੇ ਹੈ ਸੀ, ਤੂੰ ਸਮੇਂ ਤੇ ਬੀਜਿਆ ਹੀ ਨਹੀਂ, ਭਾਗ ਉਥੇ ਕੀ ਕਰਨਗੇ ਤੇਰਾ। ਤਾਂ ਇਸ ਮਾਰਗ ਤੇ ਜਦੋਂ ਬੰਦਾ ਤੁਰਦਾ ਹੈ, ਨਿਯਮ ਦੀ ਪਾਲਣਾ ਨਹੀਂ ਕਰਦਾ, ਨਿਯਮ ਨੂੰ ਪਾਲਦਾ ਨਹੀਂ, ਠੀਕ ਤਰ੍ਹਾਂ ਨਹੀਂ ਕਰਦਾ, ਤਾਂ ਭਗਤ ਰਵਿਦਾਸ ਜੀ ਨੇ ਕਿਹਾ ਸੰਗਤ ਕਰਕੇ ਵੇਖ ਤੇ ਸਿੱਖ ਲਈ ਮੱਖੀਆਂ ਤੋਂ ਕਿਵੇਂ ਕਰੀ ਦੀਏ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਕ ਮਖੀਰਾ, ਇਸ ਤਰ੍ਹਾਂ ਸੰਗਤ ਕਰ। ਇਹ ਪਹਿਲਾ ਸੰਗਤ ਦਾ ਹਿੱਸਾ, ਮੈਂ ਥੋੜੀ ਜਿਹੀ ਇਹਦੇ ਉੱਤੇ ਗੱਲ ਕਰ ਰਿਹਾ ਕਿਉਂਕਿ ਅੱਜ ਦੇ ਸਲੋਕ ਵਿਚ ਦੋ ਸੱਤ ਸੰਗੀਆਂ ਦੀ ਆਪਸ ਵਿਚ ਵਾਰਤਾ ਹੈ। ਇਕ ਦੂਜੇ ਨੂੰ ਪੁੱਛਦਾ ਕਿਵੇਂ ਸਫਲ ਹੋਈਦਾ, ਮਿਲੀਦਾ ਕਿਵੇਂ ਹੈ ਪਰਮੇਸ਼ਰ ਨੂੰ ਪਰਮਾਤਮਾ ਨੂੰ, ਤੇ ਦੂਸਰੇ ਨੇ ਜਵਾਬ ਦਿੱਤਾ ਤਰੀਕਾ ਕਿਹੜਾ ਹੈ, ਜੁਗਤ ਕਿਹੜੀ, ਢੰਗ ਕਿਹੜਾ ਹੈ। ਤਾਂ ਇਹਨੂੰ ਕਹਿੰਦੇ ਨੇ ਸਾਧ ਸੰਗਤ, ਔਰ ਸਾਧ ਸੰਗਤ ਦਾ ਪਹਿਲਾ ਹਿੱਸਾ ਹੈ ਗੁਰੂ ਕੀ ਹਜ਼ੂਰੀ ਦੇ ਵਿਚ ਵਿਆਪਕ ਤੌਰ ਤੇ ਬਹਿਣਾ, ਇਕੱਠੇ ਹੋ ਕੇ ਬਹਿਣਾ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਈ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸੰਗਤ ਦਾ ਪਹਿਲਾ ਭਾਗ, ਪਹਿਲਾ ਹਿੱਸਾ, ਇੱਥੇ ਪਹਿਲਾਂ ਪੂਰੀ ਜਾਚ ਸਿੱਖ ਲੈਣੀ ਚਾਹੀਦੀ। ਫਿਰ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਦੂਸਰੀ ਸੰਗਤ ਦੀ ਗੱਲ ਕੀਤੀ। ਇਸੇ ਸੰਗਤ ਵਿੱਚੋਂ ਫਿਰ ਕੁਝ ਨਿੱਜੀ ਤੌਰ ਤੇ ਮਿੱਤਰ ਬਣਨਗੇ। ਸਤਿਗੁਰੂ ਨੇ ਬਾਣੀ ਵਿਚ ਜ਼ਿਕਰ ਕੀਤਾ, ਉਨ੍ਹਾਂ ਦੀ ਮਿੱਤਰਤਾ ਦਾ ਜ਼ਿਕਰ ਕੀਤਾ, ਜਿਹੜੇ ਤੋੜ ਤੱਕ ਮਿੱਤਰਤਾ ਨਿਭਾਉਣ ਵਾਲੇ ਨੇ, ਜਿਹੜੇ ਰਾਹ ਵਿਚ ਨਹੀਂ ਡਿੱਗਦੇ ਉਨ੍ਹਾਂ ਦੀ ਮਿੱਤਰਤਾ ਦਾ ਜ਼ਿਕਰ ਕੀਤਾ। ਤਾਂ ਉਸ ਦੋਸਤੀ ਦਾ ਵਰਣਨ ਕੀਤਾ ਹਜ਼ੂਰ ਨੇ ਬਾਣੀ ਦੇ ਵਿਚ, ਕਹਿਣ ਲੱਗੇ ਪਹਿਲਾਂ ਤੇ ਆ ਇਸ ਸਾਧ ਸੰਗਤ ਵਿਚ, ਗੁਰੂ ਕੋਲ ਆ, ਗੁਰਦੁਆਰੇ ਆ, ਗੁਰੂ ਦੀ ਹਜ਼ੂਰੀ ਵਿਚ ਬਹਿ, ਤੇ ਫਿਰ ਇਨ੍ਹਾਂ ਦੇ ਵਿਚੋਂ ਗੁਰੂ ਤੇਰੇ ਕੋਲ ਆਪਣੇ ਆਪ ਕੋਈ ਨਾ ਕੋਈ ਐਸਾ ਸਰੀਰ ਤੈਨੂੰ ਮਿਲਾ ਦੇਗਾ ਜਿਹੜਾ ਤੇਰੇ ਰਾਹ ਦੇ ਵਿਚ ਤੈਨੂੰ ਕੰਮ ਦੇ ਸਕਦਾ ਹੈ। ਉਹਨੂੰ ਗੁਰਮੁਖ ਕਿਹਾ ਹੈ। ਔਰ ਫਿਰ ਬਚਨ ਕੀਤਾ, ਕਹਿਣ ਲੱਗੇ ਗੁਰਮੁਖ ਸਿਉਂ ਕਰ ਦੋਸਤੀ। ਹੁਣ ਇਹ ਸੰਗਤ ਦਾ ਦੂਸਰਾ ਹਿੱਸਾ ਹੈ ਕਿ ਸ਼ਖਸੀ ਤੌਰ ਤੇ ਇਕੱਲੇ ਇਕੱਲੇ ਦੀ ਸੰਗਤ ਸ਼ੁਰੂ ਹੋ ਜਾਂਦੀ ਹੈ। ਸਾਡੇ ਵਿਚ ਇਹ ਬੜੀ ਘੱਟ ਗਈ ਹੈ, ਧਿਆਨ ਦਿਓ। ਸਾਡੇ ਵਿਚ ਆ ਸੰਗਤ ਤੇ ਬੜੀ ਹੈ, ਰਹਿਣ ਸੁਭਾਈ ਕੀਰਤਨ ਵੀ ਹੈ, ਕੀਰਤਨ ਸਮਾਗਮ ਦਰਬਾਰ ਵੀ ਹੈ, ਕਥਾ ਦਰਬਾਰ ਵੀ ਨੇ, ਬੜੇ ਸਤਸੰਗ ਨੇ, ਸੇਵਾਵਾਂ ਚੱਲਦੀਆਂ ਨੇ, ਸੇਵਾ ਤੇ ਜਾਂਦੇ ਹਾਂ, ਬੜਾ ਕੁਝ ਚੱਲਦਾ। ਪਰ ਜਿਹੜਾ ਦੂਸਰਾ ਹਿੱਸਾ ਸੀ ਨਾ ਕਿ ਇੱਕ ਸਿੱਖ ਦੋਏ ਸਾਧ ਸੰਗ, ਕਿ ਜਿੱਥੇ ਦੋ ਬੰਦੇ ਆਪਸ ਵਿਚ ਬਹਿ ਕੇ ਕਿਤੇ ਰੱਬ ਦੀ ਗੁਰੂ ਦੀ ਗੱਲ ਕਰਦੇ ਨੇ, ਉਹਦੇ ਵਿਚ ਬੜੀ ਭਾਰੀ ਕਮੀ ਆ ਗਈ ਹੈ, ਉਹਦੇ ਵਿਚ ਬੜੀ ਕਮੀ। ਸੁਸਾਇਟੀ ਨਹੀਂ ਹੈ ਧਾਰਮਿਕ ਲੋਕਾਂ ਦੀ, ਆਹ ਜਿਹੜੀਆਂ ਸੁਸਾਇਟੀਆਂ ਨੇ, ਇਹ ਤਾਂ ਹੁਣ ਇੱਕ ਇਹ ਹਿੱਸਾ ਹੈ ਕਿ ਵਿਆਪਕ ਤੌਰ ਤੇ ਕਿਤੇ ਕੀਰਤਨ ਹੋਣਾ ਹੈ, ਕਿਸੇ ਘਰ ਦੇ ਵਿਚ ਛੋਲੇ ਪੂਰੀਆਂ ਦਾ ਲੰਗਰ ਹੈ, ਦੂਸਰੇ ਦਿਨ ਬਦਾਮਾਂ ਵਾਲੀ ਖੀਰ ਹੈ, ਤੀਸਰੇ ਦਿਨ ਕੁਝ ਹੋਰ ਹੋ ਜਾਏਗਾ, ਇਹ ਤਾਂ ਇੱਕ ਹਿੱਸਾ ਇਹਦਾ ਹੋਇਆ ਨਾ। ਪਰ ਨਿੱਜੀ ਤੌਰ ਤੇ ਸੁਸਾਇਟੀ ਨਹੀਂ, ਧਾਰਮਿਕ ਲੋਕਾਂ ਦਾ ਆਪਸ ਵਿਚ ਸੰਪਰਕ ਕੋਈ ਨਹੀਂ ਹੈ, ਉਹ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਨਹੀਂ ਕਰਦੇ, ਇਹਨੂੰ ਕਹਿੰਦੇ ਵਿਚਾਰ ਵਟਾਂਦਰਾ, ਇੱਕ ਦੂਜੇ ਨਾਲ ਸਾਂਝ ਨਹੀਂ ਪਾਉਂਦੇ, ਜਿਸ ਕਰਕੇ ਇਕੱਲੇ ਇਕੱਲੇ ਆਪੋ ਆਪਣੇ ਖੁੱਡੇ ਵਿਚ ਡੱਕੇ ਹੋਏ ਨੇ, ਕੋਈ ਵਿਕਾਸ ਨਹੀਂ, ਇੱਕ ਦੂਜੇ ਨੂੰ ਮੰਨਦੇ ਹੀ ਨਹੀਂ, ਇੱਕ ਦੂਜੇ ਨਾਲ ਪਿਆਰ ਹੀ ਨਹੀਂ ਉਨ੍ਹਾਂ ਦਾ। ਤਾਂ ਇਹ ਕਾਰਨ ਹੈ ਧਾਰਮਿਕ ਵਿਕਾਸ ਰੁਕਿਆ ਹੋਇਆ, ਉਨ੍ਹਾਂ ਦਾ ਇਕੱਠ ਨਹੀਂ ਹੈ। ਤਾਂ ਸਾਧ ਸੰਗਤ ਦਾ ਦੂਸਰਾ ਹਿੱਸਾ ਜਿਹੜਾ ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਸਾਧ ਸੰਗਤ ਇੱਥੇ ਹੀ ਖਤਮ ਨਹੀਂ ਹੋ ਜਾਂਦੀ ਕਿ ਤੁਸੀਂ ਆਏ ਗੁਰੂ ਦਰਬਾਰ ਵਿਚ। ਕਈ ਲੋਕ ਕਹਿੰਦੇ ਜਦੋਂ ਇੱਥੇ ਸੰਗਤ ਵਿਚ ਆ ਗਏ ਤੇ ਗੱਲ ਖਤਮ ਹੋ ਗਈ, ਹੋਰ ਕੀ ਕਰਨਾ ਫਿਰ ਬਾਅਦ ਵਿਚ, ਕਿਤੇ ਪੜਿਆ ਭਾਈ ਗੁਰਦਾਸ ਜੀ ਨੂੰ, ਕਿਤੇ ਪੜਿਆ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਆ ਦੋ ਤੁਕਾਂ ਨੂੰ ਪੜ ਕੇ ਜਵਾਬ ਦੇ ਦੇਣਾ ਵੀ ਕੀ ਸਮਾਪਤੀ ਹੋ ਜਾਂਦੀ ਹੈ ਦੀਵਾਨ ਵਿਚ ਆਉਣ ਤੱਕ ਸਿੱਖ ਦੇ ਜੀਵਨ ਦੀ। ਨਹੀਂ, ਇਹ ਤੇ ਵਿਆਪਕ ਹੈ ਨਾ ਗੱਲ, ਸਾਰੇ ਆਉਣਗੇ ਇੱਥੇ, ਭਾਵੇਂ ਕੋਈ ਜਗਿਆਸੂ ਹੈ ਭਾਵੇਂ ਨਹੀਂ, ਭਾਵੇਂ ਕੋਈ ਤੁਰਿਆ ਭਾਵੇਂ ਨਹੀਂ ਤੁਰਿਆ, ਸਾਰੇ ਇੱਥੇ ਆਉਣਗੇ। ਪਰ ਇਹਨਾਂ ਦੇ ਵਿੱਚੋਂ ਫਿਰ ਉਹ ਜਿਹੜੇ ਲੋਕ ਅੱਗੇ ਵਧਣ ਵਾਲੇ ਨੇ ਚੁਣ ਲੈਂਦਾ ਗੁਰੂ, ਉਹਨਾਂ ਨੂੰ ਕੱਢ ਲੈਂਦਾ ਵਿੱਚ, ਤੇ ਉਹਨਾਂ ਨੂੰ ਕਹਿ ਕਿ ਹੁਣ ਤੁਸੀਂ ਦੂਸਰਾ ਹਿੱਸਾ ਸਾਧ ਸੰਗਤ ਦਾ ਕਰੋ, ਜਿਹਨੂੰ ਕਹਿੰਦੇ ਨੇ ਇੱਕ ਸਿੱਖ ਦੋਹੇ ਸਾਧ ਸੰਗ, ਦੋ ਜਣੇ ਮਿਲ ਕੇ ਬਹਿਣ ਤੇ ਇੱਕ ਦੂਜੇ ਨਾਲ ਵਿਕਾਸ ਧਾਰਮਿਕ ਨਾਮ ਦੀ ਗੱਲ ਚੱਲੇ, ਜੀਵਨ ਦੀ ਗੱਲ ਚੱਲੇ, ਉਹਨੂੰ ਕਹਿੰਦੇ ਨੇ ਸਾਧ ਸੰਗਤ ਦਾ ਦੂਜਾ ਹਿੱਸਾ। ਤੇ ਦੋ ਭਗਤ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ, ਇੱਕ ਦਾ ਨਾਮ ਹੈ ਭਗਤ ਨਾਮਦੇਵ, ਦੂਸਰੇ ਦਾ ਨਾਮ ਹੈ ਭਗਤ ਤ੍ਰਿਲੋਚਨ। ਤ੍ਰਿਲੋਚਨ ਜੀ ਬਾਅਦ ਵਿੱਚ ਆਏ ਨਾਮਦੇਵ ਜੀ ਕੋਲ, ਨਾਮਦੇਵ ਜੀ ਨੂੰ ਪੁੱਛਿਆ ਕਿ ਕਿਵੇਂ ਤੁਰਨਾ ਹੈ, ਉਹਨਾਂ ਨੇ ਜਵਾਬ ਦਿੱਤਾ। ਔਰ ਇਹ ਬਚਨ ਭਾਈ ਗੁਰਦਾਸ ਜੀ ਨੇ ਵੀ ਲਿਖੇ ਨੇ ਕਿ ਦਰਸ਼ਨ ਦੇਖਣ ਨਾਮਦੇਵ ਭਲਕੇ ਉੱਠ ਤ੍ਰਿਲੋਚਨ ਆਵੇ, ਨਾਮਦੇਵ ਦੇ ਦਰਸ਼ਨ ਕਰਨ ਆਉਂਦਾ ਹੈ, ਨਾਮਦੇਵ ਨੂੰ ਮਿਲਣ ਆਉਂਦਾ ਹੈ। ਭਗਤ ਕਰਨ ਮਿਲ ਦੋਏ ਜਾਣੇ, ਨਾਮਦੇਵ ਹਰ ਚਲਤ ਸੁਣਾਵੇ, ਗੱਲਬਾਤ ਚੱਲਦੀ, ਸੰਗਤ ਉਹ ਹੈ, ਉਹ ਸੰਗਤ ਦਾ ਦੂਜਾ ਹਿੱਸਾ ਹੈ। ਤੇ ਜਿਹਦੇ ਤੋਂ ਬਿਨਾਂ ਕਦੀ ਵੀ ਧਾਰਮਿਕ ਬੰਦਾ ਅੱਗੇ ਨਹੀਂ ਵਧਿਆ, ਇਕੱਲਾ ਨਹੀਂ ਜਾ ਸਕਦਾ, ਦੂਸਰੀ ਸੰਗਤ ਉਹ ਹੈ, ਸੰਗਤ ਦਾ ਦੂਸਰਾ ਹਿੱਸਾ ਉਹ। ਤਾਂ ਜਦੋਂ ਇਸ ਤਰ੍ਹਾਂ ਦੂਜਾ ਹਿੱਸਾ ਬੰਦਾ ਕਮਾ ਲੈਂਦਾ ਤੇ ਸਫਲ ਹੋ ਜਾਂਦਾ। ਅੱਜ ਦੇ ਸਲੋਕ ਦੇ ਅੰਦਰ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਦੋ ਜਗਿਆਸੂਆਂ ਦਾ ਜ਼ਿਕਰ ਕੀਤਾ, ਇੱਕ ਥੋੜਾ ਜਿਹਾ ਅੱਗੇ ਵਧ ਗਿਆ ਤੇ ਦੂਸਰਾ ਥੋੜਾ ਜਿਹਾ ਪਿੱਛੇ ਜਾ ਰਿਹਾ, ਇਸ ਤਰ੍ਹਾਂ ਇੱਕ ਕਾਫਲਾ ਜਾ ਰਿਹਾ ਰੱਬ ਦੇ ਘਰ ਵੱਲ। ਦੋ ਤਰ੍ਹਾਂ ਦੇ ਲੋਕ ਨੇ ਤੇ ਇੱਕ ਨੇ ਪੁੱਛਿਆ ਤੂੰ ਪਹੁੰਚਿਆ ਕਿਵੇਂ ਹੈ, ਇੱਕ ਨੇ ਸਵਾਲ ਕੀਤਾ ਤੇ ਦੂਜੇ ਨੇ ਜਵਾਬ ਦਿੱਤਾ। ਤੁਸੀਂ ਇੱਕ ਹੁਕਮਨਾਮਾ ਆਮ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਰਵਣ ਕਰੋਗੇ, ਜਿਹਦੇ ਵਿੱਚ ਇਹ ਬਚਨ ਆਉਂਦੇ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹੈ। ਇੱਕ ਗੁਰਸਿੱਖ ਦੂਜੇ ਨੂੰ ਪੁੱਛਦਾ ਹੈ ਵੀ ਸਾਡਾ ਪਿਤਾ ਵੀ ਇੱਕ ਹੈ, ਪਿਤਾ ਸਾਡਾ ਇੱਕ ਹੈ, ਸਾਡੀ ਜਾਇਦਾਦ ਵਿੱਚ ਫਰਕ ਕਿਉਂ ਹੈ? ਜਿਵੇਂ ਦੋ ਭਰਾ ਇੱਕ ਪਿਤਾ ਦੇ ਦੋ ਪੁੱਤਰ ਹੁੰਦੇ ਨੇ ਨਾ, ਤੇ ਇੱਕ ਥੋੜੀ ਜਿਹੀ ਵਧਾ ਲੈਂਦਾ ਜਾਇਦਾਦ ਨੂੰ, ਦੂਜਾ ਪਿੱਛੇ ਰਹਿ ਜਾਂਦਾ। ਹੁਣ ਜਦੋਂ ਵੰਡ ਕੇ ਦਿੱਤੀ ਸੀ ਤਾਂ ਇੱਕੋ ਜਿਹੀ, ਉਹਦੇ ਵਿੱਚ ਕੋਈ ਫਰਕ ਨਹੀਂ ਸੀ, ਪਰ ਜਿਸ ਵਕਤ ਇੱਕ ਨੇ ਕੀਤੀ ਕਮਾਈ ਤੇ ਦੂਸਰਾ ਸੁੱਤਾ ਰਿਹਾ ਜਿਹਨੇ ਕਮਾਈ ਕੀਤੀ ਸੀ, ਉਹਦੀ ਵੱਧ ਗਈ ਜਾਇਦਾਦ, ਜ਼ਿਆਦਾ ਹੋ ਗਈ। ਤਾਂ ਜਿਹਦੀ ਜਾਇਦਾਦ ਵਧੀ ਸੀ ਉਹਦੇ ਕੋਲ, ਜਿਹਦੀ ਜਾਇਦਾਦ ਦੂਸਰੇ ਭਰਾ ਦੀ ਘਟ ਗਈ, ਉਹ ਆਉਂਦਾ, ਉਹ ਕਹਿੰਦਾ ਏਕ ਪਿਤਾ, ਸਾਡਾ ਪਿਤਾ ਤੇ ਇੱਕ ਸੀ, ਏਕਸ ਕੇ ਹਮ ਬਾਰਕ, ਅਸੀਂ ਇੱਕੋ ਦੇ ਪੁੱਤਰ ਹਾਂ ਤੇ ਇੱਕੋ ਜਿਹੀ ਜ਼ਮੀਨ ਸਾਨੂੰ ਵੰਡ ਕੇ ਦਿੱਤੀ ਸਾਡੇ ਪਿਤਾ ਨੇ, ਤੂੰ ਮੇਰਾ ਗੁਰਹਾਈ। ਪਰ ਤੂੰ ਮੇਰਾ ਗੁਰਹਾਈ ਦਾ ਮਤਲਬ ਮੇਰੇ ਤੋਂ ਅੱਗੇ ਕਿਉਂ ਲੰਘ ਗਿਆ, ਵੱਡਾ ਕਿਉਂ ਹੋ ਗਿਆ? ਇਸੇ ਤਰ੍ਹਾਂ ਇੱਕ ਗੁਰਸਿੱਖ ਜਦੋਂ ਗੁਰੂ ਕੋਲ ਆਉਂਦਾ, ਇਕੱਠੇ ਆਉਂਦੇ ਨੇ, ਕਈ ਆਉਂਦੇ ਨੇ, ਤਾਂ ਇਕੱਠੇ ਆ ਕੇ ਕੁਝ ਬੰਦੇ ਵਿਕਾਸ ਕਰ ਜਾਂਦੇ ਨੇ, ਕੁਝ ਪਿੱਛੇ ਰਹਿ ਜਾਂਦੇ, ਤੇ ਪਿੱਛੇ ਰਹਿਣ ਵਾਲਿਆਂ ਨੂੰ ਕਿਸੇ ਨੇ ਸਲਾਹ ਦਿੱਤੀ, ਇਹਨਾਂ ਨੂੰ ਪੁੱਛ ਜਿਹੜੇ ਅੱਗੇ ਲੰਘ ਗਏ ਕਿਵੇਂ ਲੰਘੇ ਨੇ, ਇਹਨਾਂ ਤਰੀਕਾ ਕੀ ਵਰਤਿਆ। ਉਹ ਆਇਆ, ਉਹਨੇ ਸਿੱਖ ਨੇ ਦੂਸਰੇ ਸਿੱਖ ਕੋਲ ਬੇਨਤੀ ਕੀਤੀ ਹੈ ਕਿ ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਧੂਰੀ ਕੋ ਬਲਜਾਈ, ਇਹ ਮਨ ਤੇਰਾ ਭਾਈ, ਮੈਂ ਤੈਨੂੰ ਆਪਣਾ ਮਨ ਦੇਣਾ, ਮੈਨੂੰ ਰਾਹ ਦੱਸ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਈ, ਹਰ ਦਰਸ਼ਨ ਤੇ ਹੋ ਦਿਖਾਈ, ਮੈਨੂੰ ਰਾਹ ਦੱਸ ਤੂੰ ਕਿਵੇਂ ਪਹੁੰਚਿਆ, ਕਿਹੜਾ ਤਰੀਕਾ ਹੈ? ਪਾਪ ਮਲੋਵਾਂ ਮਲਮਲ ਧੋਵਾਂ, ਇਹ ਮਨ ਤੈਂ ਕੂ ਦੇਸਾਂ, ਸੁਣ ਮੀਤਾ ਹੋ ਤੇਰੀ ਸਰਨਾਈ ਆਇਆ। ਇਹ ਦੋ ਸਿੱਖਾਂ ਦੀ ਗੱਲ ਚੱਲ ਰਹੀ ਹੈ, ਗੁਰੂ ਦੀ ਗੱਲ ਅਜੇ ਨਹੀਂ ਵਿੱਚ। ਪਾਪ ਮਲੋਵਾਂ, ਜੇ ਤੂੰ ਕਹੇ ਤੇ ਤੇਰੇ ਪੈਰ ਵੀ ਮੈਂ ਧੋ ਦਿਆਂਗਾ ਮਲਕ। ਮਲ ਮਲ ਧੋਵਾਂ, ਇਹ ਮਨ ਤੈਂ ਕੂ ਦੇਸਾਂ, सुन मीता हूं तेरी शरणाई आया प्रभ मिलो देहो उपदेशा। मैनू उपदेश दे मैनू दस कि रब नू किवें मिलेदा है किवें कामयाब होईदा। प्रभ मिलो देहो उपदेशा। उन्हें फिर जवाब दिता है अगो उन्हें कहा तू ध्यान नाल सुनदा है मैं तेनू दस देना भी गलती किथे है। तां बचन कीते मान ना कीजै शरण परीजै करे सो भला मनाइया। ये तीन काम कर लै कामयाबी मिल जाएगी। तू पुछे है ना किवें कामयाब होईदा तरीका केड़ा जां तू किवें अगे वधे है ते मैं तेनू जुगत दस देना मैं तेनू तरीका दस देना। तरीका ए है भी सब तो पहला जो कुछ करना इस राह दे उते उदा मान करना छड़ दे उदा हंकार करना छड़ दे। इस करके एक शब्द कहिंदे ने जे तू नेकी करनी है ते करदियां सार खूह विच सिट दे नेकी कर कुएं में डाल। चंगा काम करना ते उनू गुप्त कर दे। एक सिद्धांत है जिंदगी नू अगे तोरन दा याद रखना जे शुभ काम कीता उनू ढक दे जे गलत कीता ते ढकी ना उनू नशर कर दे गुरु कोल प्रगट कर दे। जे चंगा करके आया ते गुरु कोल ना कमी कि मैं इना चंगा मैं इना दान दिता है मैं इना पाठ कीता है ए ना कमी। ते जे झूठ बोल के आया ते गुरु कोल जरूर कही मैं बड़ा झूठा बंदा मैं जो झूठ बोल के आया मैं जो धोखा बड़ा दिता है किसे नूं मैं किसे बंदे दा कम बिगाड़िया है मैं किसे दा हक खादा है। जे गलत करें ते गुरु नूं जरूर कमी प्रगट कर दें जे ठीक करें ते ना कमी उन्हूं ढक दें। क्योंकि ए जिंदगी दा एक हिसाब है ओ बीज उगदे ने जेडे ढक दईए जमीन दे अंदर। जेडे बीज मिट्टी दे विच दबे जांदे ने ओ उग पैंदे ने जेडे बीज मिट्टी ते उपर रह जांदे ने ओ सुक जांदे ओ नहीं उगदे। जदों असी जिंदगी दे अंदर शुभ कर्म करांगे ना ते उहनां नूं ढक देंगे प्रगट ना करांगे ते एक बीज उगेगा कई बीज उन्हों लग जाएंगे। एक चंगा काम गुप्त करांगे कई चंगे कमां दा फल मिल जाएगा। ते जे एक माड़ा काम कीता उन्हों बार प्रगट कर दिता वह माड़ा काम सुक जाएगा। जिवें बीज बार रह जाए तो सुक जांदा उगदा नहीं पाप खत्म हो जाएगा। दस दिता गुरु नूं सिख दे पाप झड़दे ही दस दस के ने जप तप ते सेवा नाल नहीं। ख्याल रखना इको एक धर्म है शायद दुनिया का जिथे गुरु ते सिख का नाता है। नहीं तो बहुतियां विच इह कहा गया तू कर्म कर तेनू फल मिल जाएगा आप कर तू कर्म कर तेनू फल मिलेगा। पर इथे चेले ते गुरु की जिहड़ी कहानी चलती है कि गुरु ते चेला इकट्ठे ने तां जदों एक सिख गुरु नूं दसदा है ना मेरे विच ये नुक्स है वो दसना ही उहदी साधना है चंगी तरह ध्यान नाल दसदा है पूरी तरह दस दिंदा है उहदे विचों लुकाउंदा कुछ नहीं। चंगा लुकाउंदा है ते माड़ा गुरु नूं दस दिंदा। पर असी करिए कि माड़ा ते लिखाउने आ चंगा लिखा देने आ रजिस्टर ते और कहने आ जी अनाउंस होना चाहिए गुरुद्वारे दे विच ए पखा लवाया है पखे दे खंभां दे उत्ते कंपनी वालियां ते अपना नाम नहीं लिखिया पर मेरा भी नाम लिख दो ते मेरे बापू का भी लिख दो जिहड़ा गुजर गया। एक चंगा काम कर लिया उहदे प्रगट कर दिता उहदे उत्ते ते पखे ते लिखा भी दिता और जे पालकी दिती गुरु ग्रंथ साहिब जी दे वास्ते माया गुरु ने दे दिती सी दे दिती ता जदों फिर गुरुद्वारे आए चंगी तरह पालकी नूं ध्यान नाल वेख्या गुरु नूं ना वेख्या मैं दिती है। ता ए बंदे दी फितरत है कि वह किवें अपने जीवन दे विच अपने गल विच आप संगल पाउंदा है अपने आप नूं आप पछा लैंदा। ਤਾਂ ਤਰੀਕਾ ਦੱਸਿਆ ਕਿ ਗੁਰੂ ਨੂੰ ਦੱਸ ਜੋ ਪਾਪ ਕੀਤਾ ਤਾਂ ਦੱਸਣਾ ਹੀ ਸਾਧਨਾ ਹੈ ਚੰਗੀ ਤਰ੍ਹਾਂ। ਸਿੱਖੀ ਦੀ ਸਾਧਨਾ, ਸਿੱਖੀ ਦੀ ਮੁਸ਼ਕਤ, ਸਿੱਖੀ ਦੀ ਅਰਦਾਸ ਜਪ ਤਪ ਨੂੰ ਘੱਟ ਮੰਨਦੀ ਏ, ਦਾਨ ਨੂੰ ਘੱਟ ਮੰਨਦੀ ਏ, ਮੰਨਦੀ ਹੈ ਅਰਦਾਸ ਨੂੰ। ਇਸ ਲਈ ਕਹਿੰਦੇ ਨੇ ਸਿੱਖੀ ਅਰਦਾਸ ਦਾ ਧਰਮ ਹੈ। ਜਿੰਨੀ ਇੱਕ ਸਿੱਖ ਅਰਦਾਸ ਕਰਨ ਦੀ ਜੁਗਤ ਚੰਗੀ ਤਰ੍ਹਾਂ ਜਾਣ ਗਿਆ, ਉਨਾ ਉਹ ਸਿੱਖੀ ਦਾ ਸਭ ਤੋਂ ਵੱਡਾ ਸਾਧਕ ਬਣ ਗਿਆ, ਜਿਹਨੂੰ ਦੱਸਣ ਦੀ ਜਾਚ ਆ ਗਈ। ਇੱਕ ਇੱਕ ਗੱਲ, ਇੱਕ ਇੱਕ ਚੀਜ਼, ਤੁਸੀਂ ਇੱਕ ਸ਼ਬਦ ਪੜੋਗੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਕਿ ਬਿਲਕੁਲ ਛੋਟੀ ਛੋਟੀ ਗੱਲ ਦੱਸਣ ਦਾ ਤਰੀਕਾ ਹੈ। ਭਗਤ ਜੀ ਜਾਂਦੇ ਨੇ ਕਬੀਰ ਸਾਹਿਬ, ਖੜੇ ਹੋ ਜਾਂਦੇ ਨੇ, ਰੱਬ ਨਾਲ ਗੱਲਬਾਤ ਸ਼ੁਰੂ ਹੁੰਦੀ ਹੈ। ਧੰਨਾ ਜੀ ਵੀ ਜਾਂਦੇ ਹਨ ਤਾਂ ਉਹ ਪੁੱਛਦੇ ਨੇ ਕੀ ਕਰਨਾ ਹੈ, ਦੱਸ ਤੈਨੂੰ ਕੀ ਚਾਹੀਦਾ। ਇਹ ਰੂਬਰੂ ਹੈ, ਬਿਲਕੁਲ ਆਹਮਣੇ ਸਾਹਮਣੇ। ਤਾਂ ਉਹਨਾਂ ਨੇ ਜਿਹੜੀਆਂ ਚੀਜ਼ਾਂ ਮੰਗੀਆਂ ਉਹ ਸਾਨੂੰ ਹੈਰਾਨ ਕਰ ਦੇਣਗੀਆਂ। ਛੋਟੀ ਛੋਟੀ ਚੀਜ਼ ਮੰਗ ਲਈ, ਇਹ ਸ਼ਬਦ ਸ਼ੁਰੂ ਹੁੰਦਾ ਹੈ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਸ਼ ਸਵਾਰਤਾ। ਇਸੇ ਤਰ੍ਹਾਂ ਕਬੀਰ ਜੀ ਦਾ ਸ਼ਬਦ ਸ਼ੁਰੂ ਹੁੰਦਾ ਹੈ, ਉਹ ਕਹਿੰਦੇ ਨੇ ਭੁੱਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ। ਤੇ ਰੱਬ ਨੇ ਪੁੱਛਿਆ ਭੁੱਖਿਆਂ ਤੇ ਦੱਸ ਕਿੰਨੀ ਚਾਹੀਦੀ ਏ, ਭੇਜਦਿਆਂ ਹੁਣੇ ਤੇਰੇ ਘਰ, ਦੱਸ ਕਾਹਦੀ ਭੁੱਖ ਲੱਗੀ ਏ ਤੈਨੂੰ, ਕੀ ਚਾਹੀਦਾ ਮੈਨੂੰ ਲਿਸਟ ਪਕੜਾ ਦੇ, ਹੁਣੇ ਭੇਜ ਦੇ ਨਾ ਦੱਸ। ਤਾਂ ਕਬੀਰ ਜੀ ਪਤਾ ਕੀ ਕਹਿੰਦੇ ਨੇ, ਕਹਿਣ ਲੱਗੇ ਇੱਕ ਪਾਈਆ ਦਾਲ ਚਾਹੀਦੀ, ਅੱਧਾ ਕਿਲੋ ਦਾਲ ਚਾਹੀਦੀ ਹੈ, ਪਾਈਆ ਘਿਓ ਚਾਹੀਦਾ ਹੈ, ਥੋੜਾ ਜਿਹਾ ਲੂਣ ਚਾਹੀਦਾ, ਨਾਲ ਇੱਕ ਚਾਰ ਪਾਈ ਮੰਜੀ ਚਾਹੀਦੀ ਹੈ, ਇੱਕ ਸਿਰਾਣਾ ਚਾਹੀਦਾ ਤੇ ਇੱਕ ਤਲਾਈ ਚਾਹੀਦੀ ਤੇ ਇੱਕ ਖੇਸ ਚਾਹੀਦਾ, ਉੱਤੇ ਲੈਣਾ, ਠੰਡ ਥੋੜੀ ਜਿਹੀ ਹੋ ਗਈ। ਹੋਰ ਇੱਕ ਦੋ ਚੀਜ਼ਾਂ ਮੰਗ ਲਈਆਂ, ਘੋੜੀ ਕਹਿੰਦੇ ਹੈ ਤਾਂ ਮਿਲ ਜਾ ਤਾਂ ਵੀ ਚੰਗੀ ਗੱਲ, ਸਫ਼ਰ ਚੰਗਾ ਹੋ ਜਾਏਗਾ। ਬੜਾ ਅਜੀਬ ਹੈ ਇਹ ਸ਼ਬਦ, ਬੜਾ ਧਿਆਨ ਖਿੱਚਣ ਵਾਲਾ ਹੈ ਜੇ ਅਸੀਂ ਧਿਆਨ ਲਾਇਆ ਤੇ। ਸਿੱਖ ਦਾਨ ਕਰ ਲੈਂਦਾ, ਬਾਣੀ ਨੂੰ ਧਿਆਨ ਨਾਲ ਨਹੀਂ ਸੁਣਦਾ, ਬਸ ਇਹ ਹੈ। ਸੇਵਾ ਵੀ ਕਰ ਲੈਂਦਾ, ਧਿਆਨ ਕਹਿੰਦੇ ਧਿਆਨ ਕਰਨ ਦੀ ਲੋੜ ਹੀ ਨਹੀਂ ਹੈ, ਇੱਧਰ ਗੁਰੂ ਦੀ ਗੱਲ ਕੀ ਸੁਣਨੀ। ਆਮ ਕਰਕੇ ਤੇ ਇਹ ਰਿਵਾਜ ਹੈ ਕਿ ਸਾਡੀ ਸਰੋਤ ਦਾ ਹਾਲਾਤ ਇੰਨਾ ਵਿਗੜ ਗਿਆ, ਅਸੀਂ ਕਹਿੰਦੇ ਹਾਂ ਜੇ ਸਪੀਕਰ ਦੀ ਆਵਾਜ਼ ਘੱਟ ਹੋ ਗਈ ਕਹਿੰਦੇ ਅੱਜ ਕੰਮ ਢਿੱਲਾ ਰਹਿ ਗਿਆ, ਪਰ ਇਹ ਨਹੀਂ ਵੇਖਣਾ ਵੀ ਵਿੱਚ ਕਿਹਾ ਕੀ ਜਾ ਰਿਹਾ, ਉਹਦੇ ਨਾਲ ਕੋਈ ਸੰਬੰਧ ਨਹੀਂ। ਜਾਣ ਦਾ ਮੌਕਾ ਮਿਲਦਾ ਨਾ, ਉਹ ਕਹਿੰਦੇ ਥੋੜੀ ਜਿਹੀ ਜ਼ੋਰ ਨਾਲ ਖਿੱਚ ਕੇ ਪੂਰਾ ਆਵਾਜ਼ ਘੁੰਮਣਾ ਚਾਹੀਦਾ, ਬੰਦੇ ਦੇ ਕੰਨ ਪੂਰੀ ਤਰ੍ਹਾਂ ਥੱਕ ਜਾਣੇ ਚਾਹੀਦੇ ਨੇ। ਉਹਨੂੰ ਕਹਿੰਦੇ ਅੱਜ ਬਹੁਤ ਚੜ੍ਹਦੀ ਕਲਾ ਹੋਈ ਹੈ, ਪਰ ਜੇ ਪੁੱਛ ਲਈਏ ਵੀ ਇਸ ਚੜ੍ਹਦੀ ਕਲਾ ਦੇ ਵਿੱਚੋਂ ਕੋਈ ਗੱਲ ਵੀ ਸੁਣੀਏ ਕਿ ਨਹੀਂ, ਕਹਿੰਦੇ ਗੱਲ ਥੋੜੀ ਸੁਣਨੀ, ਆਵਾਜ਼ ਹੀ ਆਉਣੀ ਚਾਹੀਦੀ ਸੀ। ਧਿਆਨ ਨਹੀਂ ਸਿੱਖ ਦੇ ਕੋਲ, ਬੜਾ ਘੱਟ ਹੈ, ਧਿਆਨ ਨਹੀਂ ਦਿੰਦਾ। ਤਾਂ ਇਹ ਸ਼ਬਦ ਧਿਆਨ ਦੀ ਮੰਗ ਕਰਦਾ ਵੀ ਇਹਦੇ ਵਿੱਚ ਕੀ ਕਿਹਾ ਗਿਆ। ਕਬੀਰ ਜੀ ਨੇ ਅੱਧਾ ਕਿਲੋ ਦਾਲ, ਪਾਈਆ ਘਿਓ, ਥੋੜਾ ਜਿਹਾ ਲੂਣ, ਦੋ ਕਿਲੋ ਆਟਾ, ਇੱਕ ਮੰਜੀ, ਇੱਕ ਖੇਸ ਮੰਗਿਆ, ਸਿਰਾਣਾ ਤੇ ਤਲਾਈ, ਸਾਰਾ ਕੁਝ ਮੰਗ ਲਿਆ। ਸਵਾਲ ਖੜਾ ਹੁੰਦਾ ਹੈ, ਬੰਦਾ ਅਰਦਾਸ ਕਰੇ ਤੇ ਜ਼ਰੂਰ ਅੱਧਾ ਕਿਲੋ ਦਾਲ ਮੰਗਣੀ ਮੁਫ਼ਤ ਮਿਲਦੀ ਹੋਵੇ ਤੇ ਬੰਦਾ ਕਹਿੰਦਾ ਟਰੱਕ ਕਿਉਂ ਨਹੀਂ ਮੰਗਦੇ ਰੱਬ ਕੋਲੋਂ, ਵੀ ਕਹਿ ਦਿਓ ਇੱਕ ਟਰੱਕ ਭੇਜ ਦਿਓ ਤੇ ਬਾਅਦ ਵਿੱਚ ਦੁਕਾਨ ਖੋਲ ਲਵਾਂਗੇ, ਕੌਣ ਛੱਡਦਾ ਹੈ। ਪਰ ਨਹੀਂ ਕਿਹਾ ਹੈ ਅੱਧ ਸਿਰ ਮੰਗੋ ਦਾਲੇ ਮੋਕੋ ਦੋਨੋਂ ਵਕਤ ਜਿਵਾਲੇ, ਇੱਕ ਦਿਨ ਦੀ ਖੁਰਾਕ ਦੇ ਮੈਨੂੰ, ਕਿੱਥੇ ਅਸੀਂ ਛੱਡਦੇ ਜੇ ਸਾਨੂੰ ਰੱਬ ਫਸ ਜਾਂਦਾ ਤੇ। ਅਸੀਂ ਕੀਤਾ ਹੀ ਏ, ਵਿਦੇਸ਼ ਵਿੱਚ ਗਏ ਜੀ, ਪਿੰਗਲ ਖਾਗਵਾੜਾ ਖੋਲਿਆ ਹੋਇਆ, ਪਿੰਗਲਿਆਂ ਨੂੰ ਬੜੀ ਸ਼ਰਮ ਦੀ ਗੱਲ ਹੈ, ਧਰਮ ਦੇ ਨਾਂ ਤੇ ਪੈਸੇ ਲੈਣੇ ਤੇ ਝੂਠ ਬੋਲ ਕੇ ਲੈਣੇ। ਪਿੰਗਲਵਾੜਾ ਖੋਲਿਆ ਜੀ, ਉਥੋਂ ਚੁੱਕੇ ਡਾਲਰਾਂ ਦੀ ਪੰਡ ਇਕੱਠੀ ਕੀਤੀ ਇਧਰ ਲੈ ਆਏ, ਤੇ ਜਦੋਂ ਪਰਿਵਾਰ ਇਧਰ ਆਏ ਪੰਜ ਸੱਤ ਦਸ ਮੰਗਤੇ ਪਿੰਗਲੇ ਇਕੱਠੇ ਕਰਕੇ ਉਹਨਾਂ ਨੂੰ ਵਿਖਾ ਦਿੱਤੇ ਵੀ ਇਹਨਾਂ ਵਾਸਤੇ ਮੰਗੇ ਸਨ, ਹੈ ਕੋਈ ਵੀ ਨਹੀਂ ਉਸ ਥਾਂ ਤੇ। ਚੈਰੀਟੇਬਲ ਖੋਲਿਆ ਜੀ, ਹੌਸਪਿਟਲ ਖੋਲਿਆ, ਮਾਇਆ ਦਿਓ ਇਕੱਠੀ ਕਰਕੇ ਪੰਡ ਬੰਨ ਕੇ ਲੈ ਆਂਦੀ, ਬੈਂਕ ਵਿਚ ਜਮ੍ਹਾਂ ਕਰਾ ਦਿੱਤੀ, ਨਾ ਉੱਥੇ ਕੋਈ ਹੌਸਪਿਟਲ ਨਾ ਉੱਥੇ ਕੋਈ ਦਵਾਈ ਹੈ। ਕਿੰਨੀ ਵੱਡੀ ਗਿਰਾਵਟ ਆ ਗਈ ਸਾਡੇ ਜੀਵਨ ਵਿਚ, ਕੰਮ ਵੀ ਨਹੀਂ ਕੀਤਾ ਤੇ ਲੈ ਵੀ ਲਿਆ। ਇੱਕ ਪਾਸੇ ਕੰਮ ਵੀ ਬੜਾ ਵੱਡਾ ਕਰ ਰਹੇ ਨੇ, ਕਬੀਰ ਜੀ ਵਰਗਾ ਕੰਮ ਨਹੀਂ ਕੋਈ ਕਰੇਗਾ, ਖਿਆਲ ਰੱਖਣਾ ਇਹ ਚੰਗੀ ਗੱਲ ਹੈ ਕਿ ਕੋਈ ਲੰਗਰ ਵਿਚ 40 ਪ੍ਰਕਾਰ ਦੇ ਭੋਜਨ ਬਣਵਾਏ, ਗਲਤ ਨਹੀਂ, ਪਰ 40 ਪ੍ਰਕਾਰ ਦੇ ਭੋਜਨ ਬਣਵਾਉਣੇ ਸੌਖੇ ਨੇ, ਰਵਿਦਾਸ ਦੇ 40 ਸ਼ਬਦ ਉਚਾਰਨ ਕਰਨੇ ਬੜੇ ਔਖੇ ਨੇ, ਕਰਕੇ ਦਿਖਾਓ ਇੱਕ ਵੀ, ਦੱਸੋ ਸੰਸਾਰ ਨੂੰ ਕੀ ਹੈ ਰਸਤਾ ਇਹਦਾ, ਕੌਣ ਦੱਸੇਗਾ। ਬਸ ਇੱਕੋ ਬਹਾਨਾ ਹੈ ਜੀ, ਗੁਰੂ ਸਾਹਿਬ ਨੇ ਕਿਹਾ ਵੀ ਗੁਪਤ ਗੱਲ ਰੱਖੋ, ਗੁਪਤ ਕਾਹਦੀ ਰੱਖਣੀ, ਗੁਪਤ ਤਾਂ ਰੱਖੀਏ ਜੇ ਹੋਵੇ ਕੋਲ ਕੁਝ, ਤੇ ਗੁਪਤ ਕਿਹਨੂੰ ਰੱਖਣਾ ਹੈ, ਗੁਪਤ ਤੇ ਤਾਂ ਰਵੇ ਜੇ ਹੋਵੇ ਤੇ ਉਹਨੂੰ ਗੁਪਤ ਕਰੀਏ। ਮੈਨੂੰ ਤੇ ਇਉਂ ਲੱਗਦਾ ਸਾਡੇ ਕੋਲ ਜਦੋਂ ਕੁਝ ਨਹੀਂ ਹੁੰਦਾ ਉਦੋਂ ਅਸੀਂ ਕਹਿੰਦੇ ਹਾਂ ਜੀ ਪਰਮਾਰਥ ਗੁਪਤ ਹੁੰਦਾ ਹੈ, ਇਹਦੀ ਗੱਲ ਨਹੀਂ ਕੀਤੀ ਜਾ ਸਕਦੀ। ਆ ਕਿੰਨਾ ਸਵਾਰਥੀ ਹੈ ਮਨੁੱਖ ਕਿ ਉਹ ਜਿਹੜੀ ਚੀਜ਼ ਨੂੰ ਲੱਭ ਰਿਹਾ ਉਹ ਪਹਿਲਾਂ ਇਹ ਸੋਚ ਲੈਂਦਾ ਕਿਸੇ ਨਾਲ ਕਿਸੇ ਹੋਰ ਕੋਲ ਨਾ ਆ ਜਾਏ, ਕਿਤੇ ਇਹ ਸ਼ਬਦ ਮੈਂ ਜਪਿਆ ਇਹਦਾ ਆਹ ਫਲ ਮਿਲਦਾ, ਪਤਾ ਨਾ ਲੱਗ ਜਾਏ ਕਿਸੇ ਨੂੰ ਤਾਂ ਮੇਰੀ ਸਰਦਾਰੀ ਚੱਲੇਗੀ ਨਾ। ਕਿੰਨੀ ਕੰਜੂਸੀ ਹੈ, ਕਿੰਨਾ ਸ਼ੂਮ ਹੈ ਆਦਮੀ ਧਰਮ ਦੇ ਮਾਮਲੇ ਵਿੱਚ। ਵੈਸੇ ਸ਼ਬਦ ਪੜ੍ਹੇ ਜਾਂਦੇ ਨੇ ਕਿ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ, ਪਰ ਨਹੀਂ, ਮੈਂ ਬੇਨਤੀ ਕਰ ਰਿਹਾ ਸੀ ਕੋਈ ਬੰਦਾ 40 ਬਿਲਡਿੰਗਾਂ ਬਣਾ ਸਕਦਾ ਸੋਨੇ ਦੀਆਂ, ਚੰਗੀ ਗੱਲ ਹੈ ਬਣਾ ਦੇ, ਪਰ ਰਵਿਦਾਸ ਜੀ ਦੇ ਨਾਲ ਦੇ 40 ਸ਼ਬਦ ਨੇ ਇੱਕ ਸ਼ਬਦ ਉਚਾਰਨ ਕਰੇ ਵੇਖੇ ਕਿਵੇਂ ਹੈ, ਉਹਦੀ ਵਿਆਖਿਆ ਤੇ ਕਰਦੇ ਘੱਟੋ ਘੱਟ। ਬਹੁਤ ਮਹਿੰਗਾ ਕੰਮ ਕੀਤਾ ਭਗਤਾਂ ਨੇ, ਗੁਰੂ ਸਾਹਿਬਾਨ ਨੇ, ਭਾਈ ਗੁਰਦਾਸ ਜੀ ਨੇ, ਗੁਰਸਿੱਖਾਂ ਨੇ, ਬੜਾ ਮਹਿੰਗਾ ਕੰਮ ਕੀਤਾ, ਸਾਡੇ ਕੋਲੋਂ ਤੇ ਉਹ ਸੰਭਾਲਿਆ ਵੀ ਨਹੀਂ ਗਿਆ, ਸਾਡੇ ਕੋਲੋਂ ਤੇ ਉਹਦੀ ਸੰਭਾਲ ਵੀ ਨਹੀਂ ਹੋ ਸਕੀ। ਜਿਹੜੀ ਜਾਇਦਾਦ ਜਿਵੇਂ ਪਿਤਾ ਬਣਾ ਕੇ ਜਾਂਦਾ ਤੇ ਐਸਾ ਨਲਾਇਕ ਪੁੱਤਰ ਉਸ ਜ਼ਮੀਨ ਦੀਆਂ ਵੱਟਾਂ ਵੀ ਸਿੱਧੀਆਂ ਨਾ ਰੱਖ ਸਕੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਦਿੱਤੇ ਗੁਰੂ ਸਾਹਿਬ ਨੇ, ਤਾਂ ਗਵਾ ਦਿੱਤੇ ਸਨ ਅਸੀਂ ਸਾਰੇ, ਛੱਡ ਦਿੱਤੇ ਸਨ, ਤਾਂ ਮਹਾਂਪੁਰਸ਼ਾਂ ਨੇ ਫਿਰ ਉਹਨਾਂ ਨੂੰ ਸੰਭਾਲਿਆ, ਕੰਮ ਕੀਤਾ ਹੈ। ਕੰਮ ਇਹ ਹੈ, ਹੋਰ ਕੋਈ ਬਹੁਤੇ ਅਡੰਬਰ ਕਰ ਲੈਣੇ, ਤਸਵੀਰਾਂ ਦੇ ਲੈਣੀਆਂ, ਕਿਤੇ ਫੋਟੋ ਲਵਾ ਲੈਣੀ, ਆਪਣੇ ਤੇ ਬਣਾਏ ਹੋਏ ਨੇ ਸਾਰੇ, 2-4 ਲੱਖ ਦਿਓ ਫੋਟੋ ਲਗਵਾ ਲਓ ਜਿੱਥੇ ਮਰਜ਼ੀ, ਕੀ ਫਰਕ ਪੈਂਦਾ ਹੈ। ਸਵਾਲ ਹੈ ਬੰਦੇ ਨੇ ਕੰਮ ਕੀਤਾ ਕਿ ਨਹੀਂ। ਭਗਤਾਂ ਨੇ, ਭਾਈ ਗੁਰਦਾਸ ਜੀ ਨੇ ਕੰਮ ਕੀਤਾ ਸੀ, ਤੇ ਭਗਤ ਕਬੀਰ ਜੀ ਦੀ ਫੋਟੋ ਨਹੀਂ ਸੀ ਲੱਗੀ ਕਾਂਸ਼ੀ ਦੇ ਕਿਸੇ ਅਜਾਇਬ ਘਰ ਵਿੱਚ, ਉਹਨਾਂ ਕਿਹਾ ਮੈਨੂੰ ਕਾਹਦੀ ਪਰਵਾਹ ਫੋਟੋ ਦੀ, ਮੈਂ ਜਿਹੜਾ ਕੰਮ ਕਰਨਾ ਸੀ ਕਰ ਦਿੱਤਾ, ਤਸਵੀਰ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ, ਆਪੇ ਲਾ ਲੈਣਗੇ ਬਾਅਦ ਵਾਲੇ। ਇਸ ਤਸਵੀਰ ਨੂੰ ਕੌਣ ਰੋਕੇਗਾ ਹੁਣ ਕਬੀਰ ਜੀ ਨੂੰ, ਤੁਸੀਂ ਤਸਵੀਰਾਂ ਕੰਧਾਂ ਤੇ ਲਾਉਂਦੇ ਹੋ, ਕਬੀਰ ਦੀਆਂ ਭਗਤਾਂ ਦੀਆਂ ਤਸਵੀਰਾਂ ਮਨਾਂ ਤੇ ਲੱਗ ਜਾਣਗੀਆਂ, ਸਰੀਰ ਬਿਣਸ ਜਾਣਗੇ, ਨਵੇਂ ਸਰੀਰ ਪੈਦਾ ਹੋਣਗੇ, ਉਹ ਤਸਵੀਰਾਂ ਫਿਰ ਉਹਨਾਂ ਤੇ ਛਪ ਜਾਣਗੀਆਂ, ਕਿਤੇ ਕਿਤੇ ਤੋਂ ਲਾਓਗੇ। ਜਿਹੜਾ ਭਗਤ ਹੈ, ਜਿਹੜਾ ਸੰਤ ਹੈ, ਜਿਹੜਾ ਕ੍ਰਾਂਤੀਕਾਰੀ ਹੈ, ਉਹਦੀ ਤਸਵੀਰ ਤੁਸੀਂ ਲਾ ਵੀ ਦਿਓ ਕੰਧਾਂ ਤੋਂ ਲਾਈ ਜਾ ਸਕਦੀ ਏ, ਕਬੀਰ ਦੀ ਫੋਟੋ ਮਨਾਂ ਤੋਂ ਨਹੀਂ ਲਾਈ ਜਾ ਸਕਦੀ, ਉਹ ਬਣੀ ਰਹੇਗੀ। ਜਦੋਂ ਤੱਕ ਸੰਸਾਰ ਰਹੇਗਾ ਚਿਪਕੀਆਂ ਰਹਿਣਗੀਆਂ ਤਸਵੀਰਾਂ ਭਗਤਾਂ ਦੀਆਂ, ਗੁਰਸਿੱਖਾਂ ਦੀਆਂ, ਸ਼ਹੀਦਾਂ ਦੀਆਂ, ਗੁਰਮੁਖਾਂ ਦੀਆਂ ਤਸਵੀਰਾਂ ਲੱਗੀਆਂ ਰਹਿਣਗੀਆਂ ਮਨਾਂ ਤੇ, ਕੋਈ ਉਹਨਾਂ ਨੂੰ ਉਤਾਰ ਨਹੀਂ ਸਕਦਾ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਭਗਤ ਜੀ ਨੇ ਜਦੋਂ ਇਹ ਸ਼ਬਦ ਉਚਾਰਿਆ ਤੇ ਮੰਗ ਬੜੀ ਅਜੀਬ ਹੈ, ਬੜਾ ਅਜੀਬ ਮੰਗਿਆ, ਕਮਾਲ ਕਰ ਦਿੱਤੀ, ਕਹਿੰਦੇ ਅੱਧਾ ਕਿਲੋ ਦਾਲ ਚਾਹੀਦੀ ਹੈ। ਇਸ ਤਰ੍ਹਾਂ ਮੰਗਣਾ ਸਿੱਖ ਲਈਏ। ਮੈਂ ਗੱਲ ਕਰ ਰਿਹਾ ਸੀ ਕਿ ਛੋਟੀ ਛੋਟੀ ਗੱਲ ਸਾਂਝੀ ਕੀਤੀ ਭਗਤ ਜਨਾਂ ਨੇ ਨਜ਼ਦੀਕਤਾ ਦੇ ਨਾਲ। ਭੁੱਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ, ਅੱਧ ਸਿਰ ਮਾਂਗੋ ਦਾਲੇ ਮੋਕੋ ਦੋਨੋਂ ਵਕਤ ਜਿਵਾਲੇ, ਪਾਓ ਘਿਓ ਸੰਗ ਲੂਣਾ। ਪਾਇਆ ਘਿਓ ਮੰਗਿਆ, ਨਾਲ ਥੋੜਾ ਜਿਹਾ ਲੂਣ ਮੰਗ ਲਿਆ, ਤਾਂ ਅੱਗੇ ਕਿਹਾ ਵੀ ਖਾਟ ਮਾਂਗੋ ਚੌਪਾਈ ਸਿਰਹਾਣਾ ਅਵਰ ਤੁਲਾਈ, ਉਪਰ ਕੋ ਮਾਂਗੋ ਖਿੰਦਾ। ਖਿੰਦਾ ਕਹਿੰਦੇ ਖੇਸ ਨੂੰ, ਸਿਰਹਾਣਾ ਤੇ ਤੁਲਾਈ ਮੰਗ ਲਏ, ਛੋਟੀਆਂ ਛੋਟੀਆਂ ਚੀਜ਼ਾਂ ਨੇੜਤਾ ਕਰਕੇ ਮੰਗੀਆਂ। ਫਿਰ ਬਚਨ ਕੀਤੇ ਉਪਰ ਕੋ ਮਾਂਗੋ ਖਿੰਦਾ, ਤੇਰੀ ਭਗਤ ਕਰੈ ਜਨ ਥਿੰਦਾ। ਥਿੰਦਾ ਦਾ ਅਰਥ ਹੈ ਜਿਵੇਂ ਕੋਈ ਬੰਦਾ ਭੁੱਖੇ ਨੂੰ ਖਾਣ ਵਾਸਤੇ ਮਿਲ ਜਾਏ ਤੇ ਉਹਦਾ, ਜਾਂ ਥੋੜਾ ਜਿਹਾ ਉਹਨੂੰ ਘਿਓ ਮਿਲ ਜਾਏ ਤੇ ਹੱਥਾਂ ਨੂੰ ਲਾ ਲਿਆ, ਅਸੀਂ ਕਹਿੰਦੇ ਥਿੰਦਾ ਲੱਗ ਗਿਆ। ਕਹਿੰਦੇ ਕੋਈ ਅੰਦਰ ਖੂਨ ਦੀ ਰਤੀ ਬਣੇਗੀ ਤਾਂ ਹੀ ਬਵਾਂਗੇ ਨਾ, ਇਸ ਤਰ੍ਹਾਂ ਕਿਵੇਂ ਸਰੀਰ ਚੱਲੇਗਾ। ਤੇਰੀ ਭਗਤ ਕਰੋ ਕਰੈ ਜਨ ਥਿੰਦਾ, ਇਹ ਚੀਜ਼ਾਂ ਤੂੰ ਦਏਗਾ ਤੇ ਸਰੀਰ ਵਿੱਚ ਤਾਕਤ ਆਏਗੀ ਤੇ ਤਾਂ ਮੈਂ ਤੈਨੂੰ ਯਾਦ ਕਰ ਸਕਾਂਗਾ। ਜੇ ਭੁੱਖ ਨਾਲ ਡਿੱਗ ਪਏ ਤੇ ਕੌਣ ਕਰੇਗਾ ਯਾਦ, ਕੌਣ ਤੈਨੂੰ ਚੇਤੇ ਕਰੇਗਾ, ਇਹ ਸਾਨੂੰ ਚਾਹੀਦੀਆਂ। ਪਰ ਭਗਤ ਜੀ ਨੇ ਇੱਕ ਦਿਨ ਦੀ ਖੁਰਾਕ ਮੰਗੀ, ਦੂਜੇ ਦਿਨ ਦਾ ਨਾਮ ਵੀ ਨਹੀਂ ਲਿਆ। ਬੰਦੇ ਨੂੰ ਦੁੱਖ ਹੀ ਇਸ ਚੀਜ਼ ਦਾ, ਕੱਲ ਕੀ ਕਰਾਂਗੇ ਜੀ, ਅਗਲੇ ਸਾਲ ਕਿਵੇਂ ਹੋਵੇਗਾ। ਜਿਹੜੇ ਬੰਦਿਆਂ ਦੇ ਕੋਲ ਮੈਂ ਐਸੇ ਮਨੁੱਖ ਵੇਖੇ ਕਿ ਮਾਇਆ ਦੇ ਢੇਰ ਵਿੱਚ ਦੱਬੇ ਪਏ ਨੇ ਤੇ ਦੱਬੇ ਹੋਏ ਰੋਈ ਜਾ ਰਹੇ ਨੇ, ਕਿਤੇ ਖਤਮ ਹੋ ਗਈ ਫਿਰ ਕੀ ਕਰਾਂਗੇ ਜੀ, ਅਗਲੇ ਕੀ ਕਰਨਗੇ, ਆਉਣ ਵਾਲਿਆਂ ਦਾ ਕੀ ਬਣੇਗਾ, ਰੋਈ ਜਾ ਰਹੇ ਨੇ ਬੜੀ ਉੱਚੀ ਉੱਚੀ। ਮਾਇਆ ਦੇ ਨੋਟਾਂ ਦੇ ਢੇਰ ਦੇ ਵਿੱਚ ਨੱਪੇ ਹੋਏ ਨੇ, ਨੱਪੇ ਹੋਏ ਵੀ ਰੋਈ ਜਾ ਰਹੇ ਨੇ, ਕੀ ਬਣੇਗਾ। ਜਿਹੜਾ ਸੰਪੂਰਨ ਮਨੁੱਖ ਤਿਆਰ ਕੀਤਾ ਹੈ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੇ, ਉਹ ਇੱਕ ਦਿਨ ਦੀ ਖੁਰਾਕ ਮੰਗਦਾ ਹੈ ਰੱਬ ਤੋਂ। ਉਹ ਇੱਕ ਦਿਨ ਵਾਸਤੇ ਚੀਜ਼ ਮੰਗਦਾ ਹੈ, ਦੂਸਰੇ ਦਿਨ ਦਾ ਫਿਕਰ ਤੈਨੂੰ ਆਪ ਹੈ, ਮੈਨੂੰ ਕੋਈ ਜ਼ਰੂਰਤ ਨਹੀਂ। ਦੂਸਰੇ ਦਿਨ ਤੂੰ ਆਪ ਕਰਨਾ ਪ੍ਰਬੰਧ, ਪਰ ਬਣੇ ਕਿ ਦੁੱਖ ਵੀ ਤੇ ਇਸੇ ਚੀਜ਼ ਦਾ, ਬੰਦਾ ਰੋਈ ਜਾ ਰਿਹਾ, ਇਹ ਲੋਭੀਆਂ ਦੀ ਸਦੀ ਹੈ, ਕਿਤੇ ਉਹਦਾ ਟਿਕਾ ਨਹੀਂ, ਕਿਤੇ ਉਹਨੂੰ ਖੜੋਤ ਨਹੀਂ ਹੈ। ਤਾਂ ਜੇ ਇਸ ਅਵਸਥਾ ਦੇ ਵਿੱਚ ਸੰਸਾਰ ਆ ਜਾਏ, ਜੋ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਜੇ ਉਹ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਿਆ ਜਾਏ, ਇਹ ਸੰਸਾਰ ਸੱਚਖੰਡ ਬਣ ਸਕਦਾ। ਇਸ ਧਰਤੀ ਤੇ ਸਵਰਗ ਨੂੰ ਉਤਰਨਾ ਪਏਗਾ, ਤੇ ਹੁਣ ਨਰਕ ਬਣਾਇਆ ਤੇ ਮਨੁੱਖ ਨੇ ਆਪ ਬਣਾਇਆ, ਖੋ ਖੋ ਕੇ ਇੱਕ ਦੂਜੇ ਤੋਂ ਲੋਭ ਵਿੱਚ ਆ ਕੇ। ਇਸ ਕਰਕੇ ਇਹ ਜਿਹੜਾ ਸ਼ਬਦ ਹੈ, ਸ਼ਲੋਕ ਹੈ, ਨਾਨਕ ਕਹੇ ਸਿਆਣੀਏ, ਮੈਂ ਬੇਨਤੀ ਕਰ ਰਿਹਾ ਸੀ, ਇੱਕ ਗੁਰਸਿੱਖ ਦੂਸਰੇ ਕੋਲ ਜਾਂਦਾ ਹੈ, ਉਹਨੂੰ ਕਹਿੰਦੇ ਸਾਧ ਸੰਗਤ, ਉਥੋਂ ਸਮਝਦਾ ਹੈ, ਸਿੱਖਦਾ ਵੀ ਕੀ ਕਰਨਾ। ਤੇ ਜਦੋਂ ਇੱਕ ਗੁਰਸਿੱਖ ਕਿਹਾ, ਉਹਨੇ ਬੇਨਤੀ ਕੀਤੀ, ਸੁਣ ਮੀਤਾ ਹਉ ਤੇਰੀ ਸਰਣਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸ਼ਾ। ਤੇ ਉਪਦੇਸ਼ ਕਿਹੜਾ ਸੀ? ਕਹਿੰਦੇ ਮਾਨ ਨਾ ਕੀਜੈ ਸ਼ਰਨ ਭਰੀਜੈ, ਕਰੇ ਸੋ ਭਲਾ ਮਨਾਈਐ। ਇਹ ਤਿੰਨ ਕੰਮ ਕਰ ਲੈ, ਰਸਤਾ ਖੁੱਲ ਜਾਏਗਾ, ਦਰਵਾਜ਼ਾ ਖੁੱਲ ਜਾਏਗਾ। ਮਾਨ ਨਾ ਕੀਜੈ ਸ਼ਰਨ ਭਰੀਜੈ, ਕਰੇ ਸੋ ਭਲਾ ਮਨਾਈਐ। ਇਹ ਤਿੰਨ ਕੰਮ ਕਰ, ਫਿਰ ਰਾਹ ਖੁੱਲ ਜਾਏਗਾ। ਇਸ ਤਰ੍ਹਾਂ ਜਿੰਨਾ ਚਿਰ ਸਾਧ ਸੰਗਤ ਨਹੀਂ, ਉਨਾ ਚਿਰ ਵਿਕਾਸ ਨਹੀਂ। ਤੇ ਸਾਧ ਸੰਗਤ ਦੇ ਦੋ ਹਿੱਸੇ ਨੇ, ਇੱਕ ਹਿੱਸਾ ਵਿਆਪਕ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੰਗਤ ਕਰਨੀ, ਤੇ ਦੂਜਾ ਹਿੱਸਾ ਹੈ ਕਿ ਇੱਕ ਸਿੱਖ ਦੋਏ ਸਾਧ ਸੰਗ, ਨਿੱਜੀ ਤੌਰ ਤੇ ਇੱਕ ਦੂਜੇ ਨਾਲ ਵਾਰਤਾ ਕਰਨੀ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਗੋਸ਼ਟੀ ਕਰਨੀ। ਅੱਜ ਦੇ ਸ਼ਬਦ ਦੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਜੋ ਰਾਹ ਦੱਸਿਆ, ਕਹਿੰਦੇ ਇਉਂ ਕੰਤ ਮਿਲਾਵਾ ਹੋਏ, ਇਸ ਤਰ੍ਹਾਂ ਕੰਤ ਨੂੰ ਮਿਲੀਦਾ ਹੈ, ਇਸ ਤਰ੍ਹਾਂ ਉਹਦੇ ਘਰ ਦੇ ਵਿੱਚ ਦਾਖਲ ਹੋਈਦਾ, ਕਿਵੇਂ ਜਾਂ ਸੁਖ ਤਾਂ ਸਹੁਰ ਆਵੇ, ਤਰੀਕਾ ਦੱਸਿਆ। ਜੇ ਸੁਖ ਆਵੇ ਤਾਂ ਵੀ ਉਹਦੇ ਨਾਲ ਪਿਆਰ ਕਾਇਮ ਰਹੇ, ਦੁੱਖ ਵੀ ਸੰਭਾਲੇ ਹੋਏ, ਜੇ ਦੁੱਖ ਆਵੇ ਤੇ ਉਹਦੇ ਵਿੱਚ ਵੀ ਪਿਆਰ ਬਣਿਆ ਰਹੇ, ਕਿਉਂਕਿ ਇਹਨਾਂ ਦੋਵਾਂ ਚੀਜ਼ਾਂ ਦੀ ਬਹੁਤਾਤ ਗੁਰੂ ਨਾਲੋਂ ਤੋੜ ਦਿੰਦੀ ਹੈ। ਖਿਆਲ ਰੱਖਣਾ, ਜੇ ਦੁੱਖ ਜ਼ਿਆਦਾ ਆ ਜਾਏ ਸੰਭਾਵਨਾ ਹੈ ਕਿ ਬੰਦਾ ਗੁਰੂ ਤੋਂ ਦੂਰ ਜਾਏਗਾ। ਦੁੱਖ ਹੱਦ ਤੋਂ ਜ਼ਿਆਦਾ ਆ ਗਿਆ, ਦੁੱਖ ਜਿਹੜਾ ਸਹਿਣ ਤੋਂ ਜ਼ਿਆਦਾ ਹੋ ਗਿਆ, ਇਹ ਸੰਭਾਵਨਾ ਹੈ ਇਹ ਆਦਮੀ ਡੋਲ ਸਕਦਾ ਹੈ, ਜਾ ਸਕਦਾ। ਜੇ ਸੁੱਖ ਜ਼ਿਆਦਾ ਆ ਗਿਆ ਫਿਰ ਵੀ ਸੰਭਾਵਨਾ ਹੈ, ਸੁੱਖ ਵਿੱਚ ਜ਼ਿਆਦਾ ਸੰਭਾਵਨਾ ਹੈ, ਦੁੱਖ ਵਿੱਚ ਘੱਟ ਹੈ। ਜੇ ਸੁੱਖ ਜ਼ਿਆਦਾ ਆ ਗਿਆ ਤਾਂ ਵੀ ਟੁੱਟ ਸਕਦਾ ਗੁਰੂ ਤੋਂ, ਪਿਆਰ ਟੁੱਟ ਸਕਦਾ। ਜੇ ਦੁੱਖ ਬਹੁਤਾ ਆ ਗਿਆ ਤਾਂ ਵੀ ਟੁੱਟ ਸਕਦਾ। ਇਹ ਦੋਵੇਂ ਅਵਸਥਾਵਾਂ ਬਹੁਤੀਆਂ ਖਤਰਨਾਕ ਨੇ, ਔਰ ਜਦੋਂ ਕੋਈ ਇਸ ਰਾਹ ਤੇ ਤੁਰੇਗਾ, ਰਸਤੇ ਵਿੱਚ ਇੱਕ ਮੁਕਾਮ ਆਉਂਦਾ ਜਿਸ ਨੂੰ ਕਹਿੰਦੇ ਨੇ ਮਾਇਆ, ਇਹ ਦੋਵੇਂ ਚੀਜ਼ਾਂ ਉਹਦੇ ਉੱਤੇ ਆ ਸਕਦੀਆਂ ਨੇ। ਆ ਜਿਹੜੀਆਂ ਵਿੱਚ ਕਹੀਆਂ ਨੇ, ਜਾਂ ਤੇ ਸੁੱਖ ਇੰਨਾ ਆ ਜਾਏਗਾ ਉਹ ਮਾਇਆ ਦਾ ਹੀ ਇੱਕ ਹਿੱਸਾ ਹੈ, ਜਾਂ ਦੁੱਖ ਬਹੁਤਾ ਆ ਜਾਏਗਾ ਇਹ ਵੀ ਮਾਇਆ ਦਾ ਇੱਕ ਹਿੱਸਾ ਹੈ। ਦੋਵੇਂ ਕਸਵੱਟੀਆਂ ਨੇ, ਜਾਂ ਤੇ ਮਾਇਆ ਦੇ ਢੇਰ ਲੱਗ ਜਾਣਗੇ, ਡਿੱਗੀ ਜਾਏਗੀ ਮਾਇਆ, ਜਾਂ ਖਾਣ ਜੋਗਾ ਆਟਾ ਵੀ ਨਾ ਰਹੇਗਾ। ਦੋਵੇਂ ਅਵਸਥਾਵਾਂ ਆ ਸਕਦੀਆਂ ਨੇ, ਇਹਨਾਂ ਵਿੱਚੋਂ ਕਿਹੜੀ ਆਵੇਗੀ ਇਹ ਸਾਡੇ ਭਾਗ ਸ਼ੈਲੀ ਦੇ ਉੱਤੇ ਡਿਪੈਂਡ ਕਰਦਾ ਹੈ, ਸਾਡਾ ਅੰਦਰ ਕਿਵੇਂ ਦਾ ਹੈ, ਵੱਖਰਾ ਵੱਖਰਾ ਵਾਪਰੇਗਾ, ਵੱਖਰਾ ਵੱਖਰਾ ਹੋਵੇਗਾ, ਕਿਉਂਕਿ ਜੀਵਨ ਸਾਰੇ ਵੱਖਰੇ ਨੇ। ਬਹੁਤਾ ਸੁੱਖ ਤੇ ਬਹੁਤਾ ਦੁੱਖ, ਬਹੁਤਾ ਰਜੇਵਾਂ ਤੇ ਬਹੁਤੀ ਭੁੱਖ, ਇਹ ਦੋਵੇਂ ਬੰਦੇ ਨੂੰ ਗੁਰੂ ਤੋਂ ਤੋੜ ਸਕਦੇ ਨੇ। ਮੈਂ ਇੱਕ ਸਿੱਖ ਦਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਜਿਹਦਾ ਗੁਰੂ ਨਾਲ ਪਿਆਰ ਸੀ ਇੰਤਹਾ, ਬੜਾ ਅੰਤ ਦਾ। ਜਦੋਂ ਸਵੇਰੇ ਉੱਠਦਾ ਹੈ, ਇਹਦਾ ਨੇਮ ਹੈ ਕਿ ਜੇ ਲੰਗਰ ਪੱਕਿਆ, ਚਾਹ ਪਾਣੀ ਬਣਿਆ ਤੇ ਇਹਨੇ ਕਹਿਣਾ ਨਹੀਂ, ਗੁਰੂ ਦਾ ਦਰਵਾਜ਼ਾ ਖੁੱਲੇਗਾ, ਪਹਿਲਾਂ ਮੈਂ ਗੁਰੂ ਨੂੰ ਦੇਖਾਂਗਾ, ਦਰਸ਼ਨ ਕਰਾਂਗਾ ਤੇ ਪਾਣੀ ਬਾਅਦ ਵਿੱਚ ਪੀਣਾ। ਇਹਨਾਂ ਡੂੰਘਾ ਪਿਆਰ, ਮੈਂ ਬੇਨਤੀ ਇਹ ਕਰਨ ਲੱਗਾ, ਕਈ ਵਾਰੀ ਭੁੱਖ ਜ਼ਿਆਦਾ ਆ ਜਾਏ ਤਾਂ ਵੀ ਬੰਦਾ ਟੁੱਟ ਜਾਂਦਾ ਹੈ, ਕਸਵੱਟੀ ਬਹੁਤੀ ਕਰੜੀ ਲੱਗ ਜਾਏ ਤਾਂ ਵੀ ਟੁੱਟ ਸਕਦਾ। ਤਾਂ ਇਹ ਸਿੱਖ ਇੰਨਾ ਪਿਆਰ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੱਖ, ਕਿ ਜਿਹਦਾ ਨਿਯਮ ਸੀ ਕਿ ਜੇ ਘਰ ਵਿੱਚ ਚਾਹ ਪਾਣੀ ਬਣਿਆ ਪਾਣੀ ਮੂੰਹ ਨਹੀਂ ਲਾਉਣਾ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਕਰਨੇ। ਤੇ ਉਹ ਨਿਕਲਦੇ ਸਨ ਆਪਣੇ ਢੰਗ ਦੇ ਨਾਲ, ਤਾਂ ਜਦੋਂ ਉਨ੍ਹਾਂ ਨੇ ਦਰਸ਼ਨ ਕਰਨੇ ਹਰ ਰੋਜ਼, ਲੋਕ ਕਹਿੰਦੇ ਬੜਾ ਪਿਆਰ ਵਾਲਾ ਸਿੱਖ ਹੈ। ਹੈ ਵੀ ਪਿਆਰ ਬਹੁਤਾ ਸੀ, ਗੁਰੂ ਸਾਹਿਬ ਨੇ ਜਥੇਦਾਰ ਵੀ ਬਣਾ ਦਿੱਤਾ, ਜਰਨੈਲ ਵੀ ਬਣਾ ਦਿੱਤਾ, ਸੂਰਮਾ ਵੀ ਬਣਾ ਸੀ, ਉਹਦੇ ਥੱਲੇ 2-3 ਹਜ਼ਾਰ ਸਿਪਾਹੀ ਵੀ ਖੜੇ ਕਰ ਦਿੱਤੇ, ਬੜਾ ਵੱਡਾ ਸੂਰਮਾ ਸੀ। ਤਾਂ ਸਮਾਂ ਲੰਘਦਾ ਗਿਆ, ਅੱਜ ਇੱਕ ਵਕਤ ਆ ਗਿਆ ਕਿ ਦੁੱਖ ਦੀ ਘੜੀ ਆ ਗਈ। ਹੁਣ ਇੱਥੇ ਬੜਾ ਖਤਰਾ ਸੀ ਕਿ ਇੰਨਾ ਡੂੰਘਾ ਪਿਆਰ ਕਿ ਜਿਹੜਾ ਗੁਰੂ ਨੂੰ ਦਰਸ਼ਨ ਕਰਨ ਤੋਂ ਬਿਨਾਂ ਪਾਣੀ ਨਹੀਂ ਪੀਂਦਾ, ਅੱਜ ਉਸ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਿਆ। 8 ਮਹੀਨੇ ਹੋ ਗਏ, ਜਿਹੜਾ ਅੰਦਰ ਰਸਤ ਪਾਣੀ ਸੀ ਖਤਮ ਹੋ ਗਿਆ, ਖਾਣ ਵਾਸਤੇ ਕੁਝ ਨਹੀਂ ਬਚਦਾ। ਜਦੋਂ ਭੁੱਖ ਇੰਨੀ ਵਧੀ, ਸਰੀਰ ਕਮਜ਼ੋਰ ਪੈ ਗਏ, ਬਿਮਾਰੀਆਂ ਆ ਗਈਆਂ, ਰੋਗ ਲੱਗ ਗਏ, ਬਹੁਤ ਕੁਝ ਹੋਇਆ, ਉਹਨਾਂ ਵਿੱਚ ਹੀ ਇਹ ਇੱਕ ਜਿਹੜਾ ਸਿੱਖ ਹੈ ਇਹ ਵੀ ਪੀੜਿਤ ਹੋ ਗਿਆ ਭੁੱਖ ਤੋਂ। ਭੁੱਖ ਨੇ ਇੰਨਾ ਸਤਾਇਆ, ਭੁੱਖ ਨੇ ਇੰਨਾ ਦੁਖੀ ਕਰ ਦਿੱਤਾ ਕਿ ਇੱਕ ਦਿਨ ਨਾਲ ਦਿਆਂ ਨੇ ਨਾਲ ਸਲਾਹ ਕਰਦਾ, ਹੋਰ ਭੁੱਖ ਨਹੀਂ ਜਰੀ ਜਾਂਦੀ, ਗੁਰੂ ਸਾਹਿਬ ਨੂੰ ਕਹੀਏ ਵੀ ਕਿਹੜਾ ਛੱਡ ਦਈਏ, ਬਾਹਰ ਚਲੇ ਜਾਈਏ। ਔਰ ਇਹ ਵੀ ਨਾਲ ਫੈਸਲਾ ਲੈ ਲਿਆ ਜੇ ਗੁਰੂ ਨੇ ਕਿਹੜਾ ਛੱਡਿਆ ਠੀਕ ਹੈ, ਨਹੀਂ ਤੇ ਆਪ ਚਲੇ ਜਾਣਾ ਹੈ, ਗੁਰੂ ਤੋਂ ਬਾਗੀ ਹੋ ਕੇ ਬੇਮੁੱਖ ਹੋ ਕੇ ਚਲੇ ਜਾਣਾ। ਮੈਂ ਬੇਨਤੀ ਕਰ ਰਿਹਾ ਸੀ, ਦੁੱਖ ਇੰਨੀ ਖਤਰਨਾਕ ਸਥਿਤੀ ਹੈ ਜੀਵਨ ਦੀ, ਇਹਦੇ ਵਿੱਚ ਬੰਦਾ ਡੋਲੇ ਨਾ ਤੇ ਗੁਰੂ ਦਾ ਹੱਥ ਹੀ ਬਚਾ ਸਕਦਾ, ਬੰਦੇ ਦੀ ਆਪਣੀ ਤਾਕਤ ਨਹੀਂ ਬਚਾ ਸਕਦੀ। ਭੁੱਖ ਪਈ, ਦੁੱਖ ਆ ਗਿਆ, ਤਾਂ ਬੰਦੇ ਨੂੰ ਤੇ ਥੋੜਾ ਜਿਹਾ ਦੁੱਖ ਆ ਜਾਏ, ਆ ਚਾਰ ਦਿਨ ਤਾਪ ਨਾ ਲਵੇ, ਤੰਗ ਆ ਜਾਏ, ਦਵਾਈਆਂ ਕੰਮ ਨਾ ਕਰਨ, ਤੇ ਜਿਹੜਾ ਆ ਕੇ ਕਵੇ ਨਾ ਫਲਾਣੇ ਕਿੱਕਰ ਵਿੱਚ ਕਿੱਲ ਠੋਕ ਕੇ ਆ, ਉੱਠ ਕੇ ਲੈ ਕੇ ਤੁਰ ਪੈਂਦਾ ਹੈ। ਉਹ ਵਿਚਾਰ ਹੀ ਨਹੀਂ ਕਰਦਾ ਵੀ ਇਸ ਕਿੱਲ ਦਾ ਤੇ ਕਿੱਕਰ ਦਾ ਤੇਰੇ ਤਾਪ ਨਾਲ ਕੀ ਸੰਬੰਧ ਹੈ। ਪਰ ਦੁੱਖ ਨੇ ਇੰਨਾ ਵਿਚਲਾ ਦਿੱਤਾ ਵੀ ਸੋਚਣ ਵੱਲ ਉਹਦਾ ਧਿਆਨ ਹੀ ਨਹੀਂ ਜਾਂਦਾ, ਕਰੀ ਜਾਂਦਾ। ਕਿਸੇ ਨੇ ਕਿਹਾ ਆ ਕੱਚੀ ਲੱਸੀ ਬਣਾ ਕੇ ਪਿੱਪਲ ਤੇ ਡੋਲ ਕੇ ਆ, ਉੱਥੇ ਡੋਲ ਆਇਆ। ਕਿਉਂ? ਦੁੱਖ ਨੇ ਇੰਨਾ ਵਿਚਲਿਤ ਕਰ ਦਿੱਤਾ ਹੈ, ਸੋਚਦਾ ਇਹ ਨਹੀਂ ਵੀ ਇਹਦੇ ਨਾਲ ਕੀ ਸੰਬੰਧ ਹੈ। ਗੁਰੂ ਵੀ ਭੁੱਲ ਗਿਆ, ਫਿਰ ਕਹਿੰਦਾ ਚਲੋ ਹੈ ਤਾਂ ਗੁਰੂ ਦੇ ਸਿੱਖਾਂ, ਬਾਅਦ ਵਿੱਚ ਦੇਵ ਕਰਾ ਕੇ ਅਰਦਾਸ ਕਰਾ ਲਾਂਗੇ। ਵੀ ਕੋਈ ਗੱਲ ਨਹੀਂ, ਵਿਸ਼ਵਾਸ ਤੇ ਉੱਠੇ ਨਾ, ਲੱਸੀ ਤਾਂ ਡੋਲੀ ਨਾ, ਨਹੀਂ ਤੇ ਕਿਉਂ ਜਾਂਦਾ। ਨਹੀਂ ਤੇ ਦੁੱਖ ਆਇਆ ਸੀ ਤੇ ਗੁਰੂ ਨੇ ਤਰੀਕਾ ਦੱਸਿਆ ਸੀ, ਕਹਿੰਦੇ ਦੁੱਖ ਆਵੇ ਮੇਰੇ ਕੋਲ ਆ ਜਾਈ, ਦੇਵ ਕਰਾ ਦਈ, ਸੇਵਾ ਕਰੀ, ਬਾਣੀ ਪੜੀ, ਅਰਦਾਸ ਕਰੀ, ਅਰਦਾਸ ਕਰਾ ਦਈ, ਇਹਦੇ ਨਾਲ ਹਟੇਗਾ ਤੇਰਾ ਦੁੱਖ ਜ਼ਰੂਰ। ਤੇ ਜੇ ਇੱਕ ਗੱਲ ਯਾਦ ਰੱਖੀ, ਜੇ ਨਹੀਂ ਹਟਿਆ ਤੇ ਇਹਦੇ ਤੇ ਸਮਾਂ ਲੱਗਣਾ ਹੈ, ਸਮੇਂ ਤੋਂ ਪਹਿਲਾਂ ਹਟਣਾ ਨਹੀਂ, ਵਕਤ ਤੋਂ ਪਹਿਲਾਂ ਇਹ ਨਹੀਂ ਹਟਣਾ। ਤੇ ਇੱਕ ਗੱਲ ਇਹ ਵੀ ਚੇਤੇ ਰੱਖ ਲਈ, ਜਿਹੜਾ ਦੁੱਖ ਤੇਰਾ ਗੁਰੂ ਗ੍ਰੰਥ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਨਹੀਂ ਹਟਾਇਆ, ਨਾ ਤੇਰਾ ਕਿਸੇ ਜੋਤਸ਼ੀ ਨੇ ਹਟਾਉਣਾ ਤੇ ਨਾ ਕਿਸੇ ਫੂਕਾ ਮਾਰਨ ਵਾਲੇ ਨੇ, ਕਿਸੇ ਨੇ ਹਟਾਉਣਾ ਦੁੱਖ। ਜਾਂ ਜੇ ਤੂੰ ਭਟਕਣਾ ਚਾਰ ਸਾਲ ਤੇ ਗੇੜੇ ਲਾਇਆ, ਤੇਰੀ ਮਰਜ਼ੀ ਹੈ। ਇਹ ਹਟਣਾ ਹੈ ਸਿਰਫ ਗੁਰੂ ਗ੍ਰੰਥ ਸਾਹਿਬ ਕੋਲ ਤੇ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰਨ ਵਾਲਿਆਂ ਦੀ ਸੰਗਤ ਕਰ, ਦੋ ਤਰੀਕੇ ਨੇ, ਹੋਰ ਰਾਹ ਕੋਈ ਨਹੀਂ ਹੈ, ਕੋਈ ਰਸਤਾ ਨਹੀਂ। ਪਰ ਦੁੱਖ ਚੀਜ਼ ਹੀ ਐਸੀ ਹੈ ਜਿਹਦੇ ਵਿੱਚ ਮੈਂ ਕਿਹਾ ਸੀ ਕਿ ਗੁਰੂ ਹੱਥ ਰੱਖੇ ਤੇ ਸਮਝ ਕੰਮ ਕਰਦੀ ਨਹੀਂ ਤੇ ਵੱਡੇ ਵੱਡੇ ਸਮਝ ਉਸ ਵੇਲੇ ਨਸ਼ਟ ਹੋ ਜਾਂਦੀ ਹੈ। ਅੱਜ ਇਹ ਸਿੱਖ ਜਿਹਨੂੰ ਸਿੱਖ ਇਤਿਹਾਸ ਨੇ ਭਾਈ ਮਾਨ ਸਿੰਘ ਲਿਖਿਆ, ਮਾਝੇ ਦੇ ਰਹਿਣ ਵਾਲਾ, ਭੁੱਖ ਨੇ ਇੰਨਾ ਪੀੜਿਆ, ਇੰਨਾ ਦੁਖੀ ਕਰ ਦਿੱਤਾ, ਫੈਸਲਾ ਕਰ ਲਿਆ ਅੱਜ ਗੁਰੂ ਨੂੰ ਕਹਿ ਦੇਣਾ ਤੇਰੇ ਨਾਲ ਨਹੀਂ ਨਿਭਦੇ, ਚਲੇ ਗਏ। ਅੱਧੀ ਰਾਤੀ ਗਏ, 12-1 ਦਾ ਵਕਤ ਸੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਬੁਰਜ ਵਿੱਚ ਬੈਠੇ ਨੇ, ਕਿਤੇ ਧਿਆਨ ਵਿੱਚ ਬੈਠੇ ਹੋਏ ਨੇ। ਗੁਰੂ ਕਿੱਥੇ ਸੌਂਦਾ ਹੈ? ਉਹਨੇ ਤੇ ਸੁੱਤਿਆਂ ਹੋਇਆ ਦਾ ਧਿਆਨ ਰੱਖਣਾ ਹੁੰਦਾ ਹੈ। ਤਾਂ ਇੱਕ ਮੱਧਮ ਜਿਹਾ ਜੀਵਾ ਦੀਵਾ ਜਗਦਾ ਹੈ, ਲੋ ਪੈਂਦੀ ਹੈ ਕਲਗੀਆਂ ਵਾਲੇ ਦੇ ਚਿਹਰੇ ਤੇ, ਜਿਹਨੂੰ ਕੋਈ ਪਿਆਰ ਨਾਲ ਵੇਖੇ ਤੇ ਉਹਦੇ ਕਈ ਜਨਮਾਂ ਦੀ ਭੁੱਖ ਹਟ ਜਾਏ। ਤੇ ਭਾਈ ਮਾਨ ਸਿੰਘ ਦੇ ਨਾਲ 300-400 ਹੋਰ ਵੀ ਸਿੱਖ ਹੈ, ਸਾਰੇ ਇੱਕਦਮ ਜਦੋਂ ਗਏ ਤੇ ਅਗਲੇ ਪਹਿਰੇਦਾਰ ਨੇ ਸਤਿਗੁਰਾਂ ਨੂੰ ਖਬਰ ਦਿੱਤੀ, ਮਹਾਰਾਜ ਭਾਈ ਮਾਨ ਸਿੰਘ ਹੋਰੀ ਸਮੇਤ ਜਥੇ ਮਿਲਣ ਆਏ ਨੇ। ਹਜ਼ੂਰ ਨੇ ਕਿਹਾ ਆਉਣ ਦਿਓ। ਅੰਦਰ ਆਏ, ਪੁੱਛਿਆ ਮਾਨ ਸਿੰਘ ਆ ਇੰਨੀ ਕਾਲਕਾ ਦੀ ਅੱਧੀ ਰਾਤ ਕੀ ਕੰਮ ਪੈ ਗਿਆ? ਬਾਹਰ ਖੈਰ ਖਰਾਇਤ ਤਾਂ ਹੈ, ਕੋਈ ਹਮਲਾ ਤੇ ਨਹੀਂ ਹੋਇਆ, ਚੌਵਾਂ ਪਾਸੇ ਘੇਰਾ। ਮਾਨ ਸਿੰਘ ਦਾ ਸਿਰ ਚੁੱਕਿਆ, ਅੱਖਾਂ ਸਿੱਧੀਆਂ ਨਹੀਂ ਕਰਦਾ। ਸਤਿਗੁਰਾਂ ਨੇ ਫਿਰ ਕਿਹਾ, ਕਹਿਣ ਲੱਗੇ ਮਾਨ ਸਿੰਘਾ ਗੱਲ ਕਰ, ਅੱਖ ਸਿੱਧੀ ਕਰ, ਕੀ ਕਰਨ ਆਏ ਹੋ ਦੱਸੋ। ਭਾਈ ਮਾਨ ਸਿੰਘ ਨੇ ਬਚਨ ਕਹਿ ਕਿ ਸਤਿਗੁਰੂ, ਭੁੱਖ ਨੇ ਇਹਨਾਂ ਨਿਚੋੜ ਦਿੱਤਾ ਹੈ, ਇੰਨਾ ਦੁੱਖ ਹੈ ਭੁੱਖ ਦਾ ਕਿ ਹੁਣ ਹੋਰ ਭੁੱਖ ਸਹਿਣ ਨਹੀਂ ਹੁੰਦੀ। ਇਸ਼ਾਰਾ ਕਰ ਦਿੱਤਾ, ਕੀ ਮਤਲਬ? ਕਹਿਣ ਲੱਗੇ ਅਸੀਂ ਜਾਣਾ ਚਾਹੁੰਦੇ ਹਾਂ। ਸਤਿਗੁਰੂ ਥੋੜੇ ਜਿਹਾ ਸਿੱਧੇ ਹੋ ਕੇ ਬੈਠ ਗਿਆ। ਕਹਿੰਦੇ ਕਮਾਲ ਹੋ ਗਈ ਮਹਾਂ ਸਿੰਘ, ਤੂੰ ਇਹ ਗੱਲ ਕਰ ਰਿਹਾ, ਤੂੰ ਤੇ ਮੇਰੇ ਬੜਾ ਨੇੜੇ ਸੀ, ਤੂੰ ਤੇ ਬੜਾ ਮੇਰਾ ਨਜ਼ਦੀਕੀ ਹੈ, ਤੇਰੇ ਵਿੱਚ ਇਹਨਾਂ ਇਹ ਬੇਵਿਸ਼ਵਾਸੀ ਕਿਉਂ ਆ ਗਈ? ਭਾਈ ਮਹਾਂ ਸਿੰਘ ਨੇ ਕਿਹਾ, ਨਹੀਂ ਸਤਿਗੁਰੂ, ਬਸ ਮੈਂ ਹੋਰ ਬਹੁਤਾ ਨਹੀਂ ਕਹਿਣਾ ਚਾਹੁੰਦਾ, ਮੇਰੇ ਕੋਲ ਸ਼ਬਦ ਕੋਈ ਨਹੀਂ, ਗੱਲ ਇੱਕੋ ਹੈ, ਹੁਣ ਤੁਹਾਡੀ ਤੇ ਸਾਡੀ ਨਿਭਦੀ ਨਹੀਂ, ਮੈਂ ਹੋਰ ਭੁੱਖ ਸਹਿਣ ਨਹੀਂ ਕਰ ਸਕਦਾ, ਅਸੀਂ ਚੱਲੇ ਹਾਂ। ਆ ਪਿਛਲੇ ਜਿਹੜੇ 300-400 ਇਹ ਵੀ ਨਾਲ ਚੱਲੇ ਨੇ। ਸਤਿਗੁਰੂ ਜਿਹੜੇ ਪਿਆਰ ਵਿੱਚ ਸਨ, ਕਦੀ ਖਿਆਲ ਕਰਨਾ ਉਸ ਵਕਤ ਕਿੰਨਾ ਝਟਕਾ ਲੱਗਾ ਹੋਵੇਗਾ, ਜਿਹੜਾ ਬਿਲਕੁਲ ਨਜ਼ਦੀਕੀ ਹੈ ਉਹਨੇ ਸਾਥ ਛੱਡ ਦਿੱਤਾ। ਪਿੱਛੇ ਮੁੜਨ ਲੱਗਾ, ਅਸੀਂ ਜਾ ਰਹੇ ਹਾਂ, ਦੂਸਰੇ ਪਲ ਹਜ਼ੂਰ ਨੇ ਆਪਣੇ ਬੋਲਣ ਦਾ ਤਰੀਕਾ ਬਦਲ ਲਿਆ। ਕਹਿਣ ਲੱਗੇ, ਮਹਾਂ ਸਿੰਘ, ਹੁਣ ਤੱਕ ਮੈਂ ਗੁਰੂ ਸਾਹਿਬ ਤੇ ਤੂੰ ਮੇਰਾ ਸਿੱਖ ਸੀ, ਹੁਣ ਧਿਆਨ ਨਾਲ ਗੱਲ ਸੁਣ ਲੈ, ਮੈਂ ਇਸ ਤਰ੍ਹਾਂ ਨਹੀਂ ਜਾਣ ਦੇਣਾ ਤੈਨੂੰ। ਹੋਰ ਕਿਵੇਂ? ਕਹਿੰਦੇ, ਪਹਿਲਾਂ ਤੈਨੂੰ ਸਿੱਖੀ ਤੋਂ ਖਾਰਜ ਕਰਾਂਗਾ, ਫਿਰ ਤੈਨੂੰ ਜਾਣ ਦਿਆਂਗਾ। ਮੈਂ ਇਤਿਹਾਸ ਵਿੱਚ ਇਹ ਨਹੀਂ ਲਿਖਣ ਦੇਣਾ ਕਿ ਮੇਰਾ ਸਿੱਖ ਮੈਦਾਨ ਛੱਡ ਕੇ ਭੱਜ ਗਿਆ। ਪਹਿਲਾਂ ਮੈਂ ਤੈਨੂੰ ਸਿੱਖੀ ਦੇ ਵਰਕੇ ਤੋਂ ਪੂੰਝ ਦਿਆਂਗਾ, ਪਾਸੇ ਕਰ ਦਿਆਂਗਾ, ਫਿਰ ਚਲਾਂ ਜੀ ਜਿੱਥੇ ਮਰਜ਼ੀ, ਭੱਜ ਜਾਈ, ਦੌੜ ਜਾਈ, ਉਹਦੇ ਤੋਂ ਪਹਿਲਾਂ ਨਹੀਂ। ਮਹਾਂ ਸਿੰਘ ਖਲੋ ਗਿਆ, ਪਤਾ ਸੀ ਨਹੀਂ ਜਾਇਆ ਜਾਣਾ। ਪੁੱਛਿਆ, ਕੀ ਮਤਲਬ? ਕਹਿਣ ਲੱਗੇ, ਕਾਗਜ਼ ਦੇ ਉੱਤੇ ਲਿਖ ਕੇ ਜਾਓ, ਸਿੱਖੀ ਤੋਂ ਬਰਖਾਸਤ ਕੀਤੇ ਜਾਓਗੇ, ਬਾਅਦ ਵਿੱਚ ਜਾ ਸਕਦੇ ਹੋ, ਪਹਿਲਾਂ ਨਹੀਂ। ਕਾਗਜ਼ ਲੈ ਕੇ ਆਓ। ਕਾਗਜ਼ ਆ ਗਿਆ, ਦੀਵੇ ਦੇ ਚਾਨਣ ਵਿੱਚ ਰੱਖਿਆ ਗਿਆ, ਕਲਮ ਲਈ। ਮਹਾਂ ਸਿੰਘ ਸਿਰ ਨਹੀਂ ਝੁਕਦਾ, ਪੁੱਛਦਾ ਕੀ ਲਿਖਾਂ, ਤੇ ਸਤਿਗੁਰਾਂ ਨੇ ਇਹ ਬਚਨ ਕਿਹਾ, ਕਹਿਣ ਲੱਗੇ, ਇੱਥੇ ਲਿਖ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਲਿਖ ਦਿੱਤਾ, ਦੁੱਖ ਜ਼ਿਆਦਾ ਸੀ, ਉਹਨੇ ਲਿਖ ਦਿੱਤਾ, ਜਿਹੜਾ ਸਵੇਰੇ ਦਰਸ਼ਨ ਕਰਨ ਤੋਂ ਬਿਨਾਂ ਪਾਣੀ ਨਹੀਂ ਸੀ ਪੀਂਦਾ, ਦੁੱਖ ਨੇ ਲਿਖਵਾ ਦਿੱਤਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਕਾਗਜ਼ ਤੇ ਲਿਖਿਆ, ਫੜਾਉਣ ਲੱਗਾ, ਹਜ਼ੂਰ ਨੇ ਕਿਹਾ, ਨਹੀਂ, ਥੱਲੇ ਆਪਣੇ ਸਾਈਨ ਕਰ। ਇਹਨਾਂ ਸਾਰਿਆਂ ਦੇ ਕਰਵਾ ਜਿਹੜੇ ਤੇਰੇ ਪਿੱਛੇ ਖੜੇ ਨੇ, ਮੈਂ ਸਾਰਿਆਂ ਨੂੰ ਸਿੱਖੀ ਤੋਂ ਖਾਰਜ ਕਰਦਾ। ਸਾਈਨ ਕੀਤੇ, ਚਲੇ ਗਏ। ਅੱਗੇ ਕੀ ਹੋਇਆ? ਖੈਰ, ਮੈਂ ਜਿਹੜੀ ਗੱਲ ਕਰਨਾ ਸਿਰਫ ਉਹ ਕਹਿਣੀ ਚਾਹੁੰਦਾ, ਇਹ ਵਿਸ਼ਾ ਬਹੁਤ ਲੰਬਾ। ਉਹ ਬਿਦਾਵਾ ਹਜ਼ੂਰ ਨੇ ਆਪਣੀ ਜੇਬ ਵਿੱਚ ਪਾ ਲਿਆ, ਬੜੇ ਧਿਆਨ ਨਾਲ ਉਹਨੂੰ ਪੜ੍ਹਦੇ ਨੇ, ਤੇ ਕਿਲੇ ਵਿੱਚੋਂ ਨਿਕਲਦੇ ਹੋਏ ਮਹਾਂ ਸਿੰਘ ਨੂੰ ਬੜੇ ਪਿਆਰ ਨਾਲ ਵੀ ਵੇਖਦੇ ਨੇ। ਇੱਕ ਨਜ਼ਰ ਪਾ ਦਿੱਤੀ, ਕਦੀ ਸਮਾਂ ਆਵੇਗਾ ਸ਼ਾਇਦ ਮੁੜ ਆਵੇ, ਵਾਪਸ ਆ ਜਾਏਗਾ। ਸਮਾਂ ਲੰਘਿਆ, ਮੈਂ ਬੇਨਤੀ ਕਰ ਰਿਹਾ ਸਾਂ, ਦੁੱਖ ਨੇ ਦੂਰ ਕਰ ਦਿੱਤਾ ਗੁਰੂ ਤੋਂ। ਸਮਾਂ ਲੰਘਿਆ, ਮੁਕਤਸਰ ਦੀ ਜੰਗ ਹੋਣ ਲੱਗੀ ਹੈ, ਉੱਥੇ ਮਹਾਂ ਸਿੰਘ ਹੋਰੀ ਫਿਰ ਆ ਗਏ ਨੇ, ਹੋਸ਼ ਆ ਗਈ, ਇਹ ਕੰਮ ਠੀਕ ਨਹੀਂ ਗੁਰੂ ਨੂੰ ਛੱਡਣਾ। ਵਾਪਸ ਮੁੜ ਆਏ, ਜੰਗ ਹੋਈ, ਸਿੰਘ ਸ਼ਹੀਦ ਹੋ ਗਏ, ਭਾਈ ਮਹਾਂ ਸਿੰਘ ਜ਼ਖਮੀ ਨੇ, ਤੇ ਕਲਗੀਧਰ ਪਾਤਸ਼ਾਹ ਆ ਗਏ, ਮੂੰਹ ਵਿੱਚ ਪਾਣੀ ਪਾਇਆ, ਅੱਖਾਂ ਖੁੱਲੀਆਂ, ਹੋਸ਼ ਆ ਗਈ। ਸਤਿਗੁਰਾਂ ਨੇ ਪੁੱਛਿਆ, ਦੱਸ ਕੀ ਚਾਹੀਦਾ ਮਹਾਂ ਸਿੰਘਾ? ਅੱਖਾਂ ਫਿਰ ਬੰਦ ਕਰ ਲਈਆਂ। ਸਤਿਗੁਰਾਂ ਨੇ ਕਿਹਾ, ਤੂੰ ਅੱਖਾਂ ਕਿਉਂ ਨਹੀਂ ਖੋਲਦਾ? ਕਹਿਣ ਲੱਗਾ, ਅੱਖਾਂ ਖੋਲਣਾ ਤੇ ਉਹ ਲਫ਼ਜ਼ ਮੇਰੇ ਸਾਹਮਣੇ ਆ ਜਾਂਦੇ ਨੇ ਜਿਹੜੇ ਮੈਂ ਲਿਖੇ ਸਨ, ਕਿ ਤੂੰ ਮੇਰਾ ਗੁਰੂ ਨਹੀਂ, ਮੈਂ ਤੇਰਾ ਸਿੱਖ ਨਹੀਂ। ਉਹ ਅੱਖਰ ਮੇਰੇ ਅੱਗੇ ਆ ਜਾਂਦੇ ਨੇ। ਸਤਿਗੁਰਾਂ ਨੇ ਬਿਦਾਵਾ ਕੱਢ ਲਿਆ, ਉਹ ਕਾਗਜ਼ ਜਿਹੜਾ ਲਿਖਿਆ ਸੀ ਸਾਹਮਣੇ ਕੀਤਾ। ਕਹਿਣ ਲੱਗੇ, ਵੇਖ ਕਾਗਜ਼ ਵੱਲ ਧਿਆਨ ਨਾਲ ਵੇਖ, ਤੂੰ ਕਿਉਂ ਸ਼ਰਮਾਉਂਦਾ ਹੈ? ਅਜੇ ਤੇ ਜੋੜ ਪੈ ਸਕਦਾ, ਭਾਵੇਂ ਟੁੱਟ ਵੀ ਗਿਆ ਸੀ, ਕਿਵੇਂ? ਕਹਿੰਦੇ, ਕਾਗਜ਼ ਵੱਲ ਧਿਆਨ ਨਾਲ ਵੇਖ, ਇਸ ਕਾਗਜ਼ ਦੇ ਦੋ ਪਾਸੇ ਨੇ, ਇੱਕ ਪਾਸਾ ਸਿੱਖ ਵਾਲਾ ਤੇ ਇੱਕ ਪਾਸਾ ਗੁਰੂ ਵਾਲਾ। ਮਹਾਂ ਸਿੰਘਾ, ਸਿੱਖ ਵਾਲੇ ਪਾਸੇ ਤੂੰ ਅਜੇ ਲਿਖਿਆ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਮੇਰੇ ਵਾਲਾ ਪਾਸਾ ਤੇ ਅਜੇ ਵੀ ਖਾਲੀ ਏ, ਮੈਂ ਨਹੀਂ ਲਿਖਿਆ ਵੀ ਤੁਸੀਂ ਮੇਰੇ ਸਿੱਖ ਨਹੀਂ ਤੇ ਮੈਂ ਤੁਹਾਡਾ ਗੁਰੂ ਨਹੀਂ, ਉਹ ਅਜੇ ਵੀ ਖਾਲੀ ਪਿਆ ਹੋਇਆ ਤੇ ਇਹ ਖਾਲੀ ਹੀ ਰਹੇਗਾ। ਸਿੱਖ ਜਿੰਨੀ ਵਾਰੀ ਮਰਜ਼ੀ ਬੇਮੁੱਖ ਹੋ ਜਾਏ ਉਹਦੀ ਮਰਜ਼ੀ ਹੈ, ਗੁਰੂ ਕਦੀ ਉਹਨੂੰ ਭੁਲਾਏਗਾ ਨਹੀਂ, ਫਿਰ ਵੀ ਆਸ ਕਰਦਾ ਕਿਸੇ ਦਿਨ ਵਾਪਸ ਮੁੜ ਜਾਏਗਾ, ਕਿਸੇ ਦਿਨ ਵਾਪਸੀ ਜ਼ਰੂਰ ਕਰੇਗਾ। ਤਾਂ ਦੁੱਖ ਨੇ ਤੋੜਿਆ, ਜਿਹੜੀ ਮੈਂ ਗੱਲ ਕਰ ਰਿਹਾ ਸੀ, ਜ਼ਿਆਦਾ ਦੁੱਖ ਵੀ ਤੋੜਦਾ ਜ਼ਿਆਦਾ ਸੁੱਖ ਵੀ ਤੋੜਦਾ। ਅੱਜ ਜਦੋਂ ਅਸੀਂ ਆਪਣੇ ਸਮਾਜ ਵੱਲ ਵੇਖਦੇ ਹਾਂ ਕਿ ਸਿੱਖ ਕੋਲ ਸੁੱਖ ਜ਼ਿਆਦਾ ਆ ਗਿਆ, ਸਿੱਖ ਕੋਲ ਧਨ ਜ਼ਿਆਦਾ ਆ ਗਿਆ, ਸਹੂਲਤਾਂ ਜ਼ਿਆਦਾ ਆ ਗਈਆਂ ਨੇ, ਸਾਧਨ ਜ਼ਿਆਦਾ ਮਿਲ ਗਏ ਨੇ, ਸਰੀਰ ਦੀਆਂ ਸਹੂਲਤਾਂ ਸੁੱਖ ਸੁਵਿਧਾ ਬਹੁਤ ਵੱਧ ਗਈਆਂ ਨੇ। ਸਿੱਖ ਤੋਂ ਤਾਂ ਗੁਰਦੁਆਰੇ ਵੀ ਨਹੀਂ ਜਾਇਆ ਜਾਂਦਾ, ਹੁਣ ਟਾਈਮ ਨਹੀਂ ਮਿਲਦਾ, ਟੀਵੀ ਤੇ ਟਾਈਮ ਦੇਣਾ ਪੈਂਦਾ, ਸੀਰੀਅਲ ਵੇਖਣੇ ਪੈਂਦੇ ਨੇ, ਜਪਜੀ ਸਾਹਿਬ ਪੜ੍ਹਨ ਦਾ ਸਮਾਂ ਨਹੀਂ ਰਿਹਾ ਸਿੱਖ ਦੇ ਕੋਲ। ਗੁਰੂ ਇਤਿਹਾਸ, ਗੁਰੂ ਦੀ ਗੱਲ ਕਹਿੰਦੇ ਤੇ ਪੁਰਾਣੀਆਂ ਗੱਲਾਂ ਹੋ ਗਈਆਂ ਜੇ, ਹੁਣ ਨਹੀਂ ਸਮਾਂ ਰਿਹਾ ਸਿੱਖ ਦੇ ਕੋਲ। ਤਾਂ ਉਹਨੂੰ ਨਾ ਗੁਰਪੁਰਬ ਦੀ ਕੋਈ ਪਤਾ ਹੈ ਕਿੱਦਣ ਹੈ, ਕੋਈ ਵੀ ਸਮਝ ਨਹੀਂ, ਨਾ ਉਹਨੂੰ ਆਪਣੇ ਗੁਰੂ ਦੀਆਂ ਸ਼ਹੀਦੀਆਂ ਦਾ ਕੋਈ ਯਾਦ ਹੈ, ਨਾ ਉਹਨੂੰ ਗੁਰੂ ਦੀਆਂ ਕੁਰਬਾਨੀਆਂ ਚੇਤੇ ਰਹਿੰਦੀਆਂ ਨੇ। ਬਸ ਉਹਨਾਂ ਵਾਸਤੇ ਫਿਲਮਾਂ ਦੇ ਐਕਟਰ ਹੀ ਸਭ ਕੁਝ ਹੋ ਗਏ। ਤਾਂ ਇਹ ਕੀ ਹੋਇਆ, ਇਉਂ ਲੱਗਦਾ ਬਈ ਭਾਈ ਮਾਨ ਸਿੰਘ ਜੀ ਨੂੰ ਤਾਂ ਤੋੜਿਆ ਸੀ, ਬੜੇ ਦੁੱਖ ਨੇ, ਤੇ ਸਾਨੂੰ ਤੋੜ ਦਿੱਤਾ ਬਹੁਤੇ ਸੁੱਖ ਨੇ, ਬਹੁਤਾ ਸੁੱਖ ਆਇਆ ਤੇ ਗੁਰੂ ਭੁੱਲ ਗਿਆ, ਗੁਰੂ ਨੂੰ ਵਿਦਾਵਾ ਹੀ ਲਿਖ ਦਿੱਤਾ, ਵਿਦਾਵਾ ਲਿਖ ਕੇ ਛੱਡ ਦਿੱਤਾ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਗੁਰਦੁਆਰਾ ਤੇਰਾ ਬਣਾ ਦਿਆਂਗੇ, ਮਰਜ਼ੀ ਅਸੀਂ ਆਪਣੀ ਕਰਨੀ ਹੈ। ਇਹ ਟੁੱਟਣ ਦਾ ਇੱਕ ਤਰੀਕਾ ਹੈ। ਤਾਂ ਗੁਰੂ ਅੰਗਦ ਦੇਵ ਜੀ ਨੇ ਸੁਚੇਤ ਕੀਤਾ ਹੈ, ਕਹਿੰਦੇ ਖਿਆਲ ਰੱਖੀ ਬਹੁਤਾ ਦੁੱਖ ਵੀ ਤੋੜ ਜਾਂਦਾ ਹੀ ਤੇ ਬਹੁਤਾ ਸੁੱਖ ਵੀ ਤੋੜ ਜਾਂਦਾ, ਜਦੋਂ ਸੁੱਖ ਆਵੇ ਉਦੋਂ ਸੁਚੇਤ ਰਵੀ, ਜਦੋਂ ਤੇਰੇ ਕੋਲ ਕੁਝ ਆਵੇ ਤੇ ਉਹਨੂੰ ਆਪਣਾ ਨਾ ਸਮਝੇ, ਵੰਡਣ ਦਾ ਯਤਨ ਕਰੇ, ਹੱਥੋਂ ਦੇ ਕੇ ਭਲਾ ਮਨਾਵੇ, ਤੇ ਜਦੋਂ ਦੁੱਖ ਆਵੇ ਉਦੋਂ ਕੀ ਕਰੀਏ, ਕਹਿੰਦੇ ਉਦੋਂ ਅਰਦਾਸ ਕਰੇ, ਉਦੋਂ ਗੁਰੂ ਦਾ ਸਹਾਰਾ ਲੈ ਲਵੇ। ਗੁਰੂ ਬਣਾਉਣ ਵਾਲਾ ਨਾ, ਯਾਦ ਰੱਖੀਏ ਜਦੋਂ ਦੁੱਖ ਆਉਂਦਾ ਉਦੋਂ ਦੁੱਖ ਤੋਂ ਬਚਣ ਦਾ ਉਪਾਵ ਹੈ ਗੁਰੂ ਦਾ ਹੱਥ, ਬੰਦੇ ਨੂੰ ਡੋਲਣ ਤੋਂ ਬਚਾ ਸਕਦਾ, ਨਹੀਂ ਤਾਂ ਡੋਲ ਸਕਦਾ। ਜੇ ਗੁਰੂ ਸਹਾਰਾ ਕਰਦਾ ਫਿਰ ਬੰਦਾ ਦੁੱਖਾਂ ਦੇ ਨਾਲ ਲੜਨ ਵਾਸਤੇ ਤਿਆਰ ਹੋ ਜਾਂਦਾ ਹੈ, ਉਹਦੀ ਫਤਿਹ ਵੀ ਅਵਸ਼ ਹੁੰਦੀ ਹੈ। ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੇ, ਸੱਚ ਦੀ ਜਿੱਤ ਜ਼ਰੂਰ ਹੁੰਦੀ ਏ, ਝੂਠ ਕਦੀ ਜਿੱਤਦਾ ਨਹੀਂ। ਜਿਹੜਾ ਬੰਦਾ ਸੱਚ ਦਾ ਪੱਖ ਲੈ ਲੈਂਦਾ ਸਮਾਂ ਪਾ ਕੇ ਉਹਦੀ ਜਿੱਤ ਜ਼ਰੂਰ ਹੋਵੇਗੀ। ਜ਼ਿੰਦਗੀ ਦੇ ਵਿੱਚ ਕੋਈ ਪਤਾ ਨਹੀਂ ਕਿ ਜਿਹੜੀ ਤੇਰੀ ਮਰਜ਼ੀ ਏ ਸਾਰਾ ਕੁਝ ਉਸ ਤਰ੍ਹਾਂ ਵਾਪਰੇ, ਉਹਦੇ ਉਲਟ ਵੀ ਹੋ ਸਕਦਾ। ਸਿੱਖੀ ਨੂੰ ਇਸ ਕਸਵੱਟੀ ਤੇ ਉੱਤੇ ਲਾ ਕੇ ਤੂੰ ਕਦੀ ਨਾ ਕਮਾਈ ਕਿ ਜੋ ਕੁਝ ਮੈਂ ਕਹਾਂ ਉਹ ਹੀ ਹੁੰਦਾ ਜਾਏ ਤੇ ਤਾਂ ਮੈਂ ਸਿੱਖ ਰਵਾਂਗਾ, ਇਸ ਤਰ੍ਹਾਂ ਕਦੀ ਨਹੀਂ ਹੁੰਦਾ। ਕੁਝ ਗੱਲਾਂ ਹੋ ਜਾਂਦੀਆਂ ਨੇ, ਕੁਝ ਨਹੀਂ ਹੁੰਦੀਆਂ। ਤਾਂ ਸਤਿਗੁਰੂ ਨੇ ਤਰੀਕਾ ਦੱਸਿਆ, ਕਹਿਣ ਲੱਗੇ ਸੁੱਖ ਆਵੇ ਦੁੱਖ ਆਵੇ ਉਹਨਾਂ ਨਾਲ ਤੂੰ ਟਾਕਰਾ ਨਹੀਂ ਕਰਨਾ ਵੀ ਮੈਂ ਸੁੱਖ ਤੇ ਦੁੱਖ ਨਾਲ ਸੰਬੰਧਿਤ ਹੋ ਕੇ ਸਿੱਖੀ ਕਮਾਉਣੀ ਹੈ। ਇਹ ਤੇ ਰਸਤਾ ਹੈ ਮਰਜ਼ੀ ਬਣਿਆ ਦਾ। ਬਾਬਾ ਫਰੀਦ ਜੀ ਨੇ ਬਚਨ ਕੀਤੇ, ਕਬੀਰ ਜੀ ਨੇ ਬਚਨ ਕੀਤੇ, ਬੜੇ ਸੁੰਦਰ ਬਚਨ ਨੇ ਜਿਹਦੇ ਵਿੱਚ ਇਹ ਚੀਜ਼ਾਂ ਕਮਾਉਣ ਦੀ ਜੁਗਤ ਦੱਸੀ ਗਈ ਹੈ। ਕਬੀਰ ਜੀ ਨੇ ਇੱਕ ਉਦਾਹਰਣ ਦਿੱਤਾ ਹੈ, ਉਹ ਕਹਿੰਦੇ ਨੇ ਗੰਨੇ ਦੀ ਉਦਾਹਰਣ ਦਿੱਤੀ। ਕਹਿੰਦੇ ਜਦੋਂ ਗੰਨੇ ਨੂੰ ਕੋਈ ਚੂਪਦਾ ਨਾ ਤੇ ਉਹਦੀਆਂ ਮੱਟੀਆਂ ਦੀਆਂ ਜਿਹੜੀਆਂ ਗੰਢਾਂ ਹੁੰਦੀਆਂ ਕਿੰਨੀਆਂ ਸਖਤ ਨੇ, ਜਿੱਥੋਂ ਉਹਨੂੰ ਤੋੜਨਾ ਹੁੰਦਾ ਹੈ। ਗੰਨੇ ਦਾ ਜਿਹੜਾ ਛਿਲਕਾ ਹੈ ਉਹਨਾਂ ਦੀਆਂ ਜਿਹੜੀਆਂ ਪੋਰੀਆਂ ਨੇ ਉਹਦੀਆਂ ਤੇ ਪੋਰੀਆਂ ਦੇ ਉੱਤੇ ਗੰਢਾਂ ਪਈਆਂ ਹੁੰਦੀਆਂ ਨੇ, ਬੜੀਆਂ ਸਖਤ ਹੁੰਦੀਆਂ ਨੇ ਤੇ ਕੋਈ ਬੰਦਾ ਗੰਨਾ ਚੂਪਣ ਲੱਗਾ ਉਹਨੇ ਉਸ ਥਾਂ ਤੋਂ ਜਦੋਂ ਦੰਦਾਂ ਦੇ ਨਾਲ ਛਿੱਲ ਲਾਈ ਤਾਂ ਉਹਦੇ ਦੰਦਾਂ ਵਿੱਚ ਖੂਨ ਵਗਣ ਲੱਗ ਪਿਆ, ਖੂਨ ਆ ਗਿਆ। ਉਹਨੂੰ ਕਿਸੇ ਕਿਹਾ ਵੀ ਖੂਨ ਵਗਦਾ ਹੀ ਪਿਆ, ਤੂੰ ਗੰਨਾ ਚੂਪ ਰਿਹਾ ਵੇਖ ਚੰਗੀ ਤਰ੍ਹਾਂ। ਉਹਨੇ ਕਿਹਾ ਉਹ ਖੂਨ ਤੇ ਮੈਨੂੰ ਯਾਦ ਨਹੀਂ, ਕਿਉਂਕਿ ਜਿਹਨੂੰ ਮੈਂ ਦੰਦਾਂ ਨਾਲ ਛਿੱਲਿਆ ਉਹਦੇ ਵਿੱਚ ਰਸ ਬੜਾ ਹੈ, ਮੈਨੂੰ ਤੇ ਦਰਦ ਭੁੱਲ ਹੀ ਗਈ, ਰਸ ਹੀ ਇੰਨਾ ਹੈ ਉਹਦੇ ਵਿੱਚ। ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਗੰਨਾ ਚੂਪਣ ਵਾਲਾ ਖੂਨ ਵਗਣ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਹੈ ਹੁਣ ਖੂਨ ਵਗਿਆ ਹੁਣੇ ਰਸ ਮਿਲ ਜਾਣਾ। ਜਦੋਂ ਕੋਈ ਇਸ ਰਾਹ ਤੇ ਤੁਰਦਾ ਕਈ ਵਾਰੀ ਫਿਰ ਜਦੋਂ ਰਸ ਲੈਣਾ ਫਿਰ ਖੂਨ ਤੇ ਵਗਦਾ ਹੀ ਹੁੰਦਾ, ਦੁੱਖ ਤੇ ਆਉਂਦੇ ਨੇ ਕੋਈ ਨਾ ਕੋਈ, ਕਸਵੱਟੀ ਤੇ ਲੱਗਦੀ ਲੱਗਦੀ। ਤੇ ਕਬੀਰ ਜੀ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਰਸ ਕੋ ਗਾਂਢੋ ਚੂਸੀਐ ਗੁਣ ਕੋ ਮਰੀਐ ਰੋਏ। ਰਸ ਕੋ ਗਾਂਢੋ, ਗਾਂਢੋ ਦਾ ਅਰਥ ਉਹ ਗੰਢ ਜਿਹੜੀ ਗੰਨੇ ਨੂੰ ਪਈ ਹੁੰਦੀ ਹੈ, ਚੂਸੀਐ ਜਦੋਂ ਉਹਨੂੰ ਚੂਪੀਦਾ ਹੈ। ਗੁਣ ਕੋ ਮਰੀਐ ਰੋਏ, ਇਸ ਤਰ੍ਹਾਂ ਜਿਵੇਂ ਖੂਨ ਆ ਜਾਂਦਾ ਹੈ ਇਸ ਰਾਹ ਤੇ ਵੀ ਕਈ ਵਾਰੀ ਬੰਦੇ ਦੇ ਜੀਵਨ ਵਿੱਚ ਰੁਕਾਵਟਾਂ ਪੈਂਦੀਆਂ ਨੇ, ਪਰ ਉਹ ਪਰਵਾਹ ਨਹੀਂ ਕਰਦਾ, ਉਹਨੂੰ ਪਤਾ ਹੈ ਇਹ ਛਿੱਲ ਲਾਉਣੀ ਹੈ ਤੇ ਇਹਦੇ ਵਿੱਚੋਂ ਰਸ ਪੀਣਾ। ਕਬੀਰ, ਰਸ ਕੋ ਗਾਂਢੋ ਚੂਸੀਐ ਗੁਣ ਕੋ ਮਰੀਐ ਰੋਏ, ਅਵਗੁਣਿਆਰੇ ਮਾਨਸੈ ਭਲੂ ਨਾ ਕਹਿ ਕੋਏ। ਹੋਰ ਉਦਾਹਰਣਾਂ ਦਿੱਤੀਆਂ ਬਾਣੀ ਵਿੱਚ। ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਹੈ, ਉਹ ਕਹਿੰਦੇ ਨੇ ਤੈਨੂੰ ਪਤਾ ਹੈ ਆ ਚਟਾਈ ਕਿਵੇਂ ਬਣਦੀ ਹੈ, ਜਿਹੜੀ ਬੜੀ ਸੋਹਣੀ ਹੈ ਚਟਾਈ। ਸ਼ਬਦ ਚੰਗੇਰ ਵੀ ਵਰਤਿਆ ਜਾਂਦਾ ਹੈ, ਛਿੱਕੂ ਵੀ ਕਹਿੰਦੇ ਨੇ, ਪ੍ਰਸ਼ਾਦੇ ਪਾਉਣ ਵਾਲੇ ਪਿੰਡਾਂ ਵਿੱਚ ਚੀਜ਼ਾਂ ਪ੍ਰਚਲਿਤ ਰਹੀਆਂ ਨੇ। ਹੁਣ ਤਾਂ ਇਹ ਚੀਜ਼ਾਂ ਸਹਿਜੇ ਸਹਿਜੇ ਸਮਝਾਉਣ ਵਾਸਤੇ ਵਿਖਾਉਣ ਵਾਸਤੇ ਰੱਖਣੀਆਂ ਪੈਣਗੀਆਂ। ਚਟਾਈ ਦੱਬ ਦੀ ਬਣਦੀ ਹੈ। ਫਰੀਦ ਜੀ ਨੇ ਉਦਾਹਰਣ ਦਿੱਤੀ ਹੈ, ਉਹ ਕਹਿੰਦੇ ਇੱਕ ਦੱਬ ਦੀ ਜਦੋਂ ਚਟਾਈ ਬਣਾਈ ਜਾਂਦੀ ਹੈ ਨਾ, ਵਿਛਾਉਣਾ ਜਿਹੜਾ ਦਰਵਾਜ਼ੇ ਦੇ ਅੱਗੇ ਵਿਛਾਇਆ ਹੁੰਦਾ ਦੱਬ ਦਾ ਬਣਿਆ ਹੁੰਦਾ, ਤਾਂ ਉਹ ਬਣਦਾ ਕਿਵੇਂ? ਕਹਿੰਦੇ ਪਹਿਲਾਂ ਕਾਰੀਗਰ ਦੱਬ ਨੂੰ ਜਾ ਕੇ ਕਿਸੇ ਨਹਿਰ ਦੇ ਕੰਢੇ ਤੋਂ ਕੱਟਦਾ ਹੈ ਤੇ ਉਹ ਸਖਤ ਬੜੀ ਹੁੰਦੀ ਹੈ, ਉਹਦੀ ਚਟਾਈ ਬਣ ਨਹੀਂ ਸਕਦੀ, ਤਾਂ ਉਹ ਕੀ ਕਰਦਾ ਉਹਨੂੰ ਪਾਣੀ ਵਿੱਚ ਭਿਉਂ ਦਿੰਦਾ ਹੈ। ਪਾਣੀ ਵਿੱਚ ਭਿਉਂ ਕੇ ਰੱਖਦਾ ਤੇ ਕਈ ਦਿਨਾਂ ਬਾਅਦ ਉਹ ਨਰਮ ਹੋ ਜਾਂਦੀ ਹੈ। ਫਿਰ ਉਹਨੂੰ ਕੱਢਣ ਤੋਂ ਬਾਅਦ ਪੈਰਾਂ ਦੀਆਂ ਅੱਡੀਆਂ ਮਾਰ ਮਾਰ ਕੇ ਉਹਨੂੰ ਭੰਨਦਾ ਹੈ, ਉਹਨੂੰ ਨਰਮ ਕਰਦਾ, ਉਹਨੂੰ ਤੋੜਦਾ ਹੈ, ਕਿਉਂਕਿ ਉਹਨੂੰ ਪਤਾ ਇਹਦਾ ਬਣਨਾ ਕੁਝ ਨਹੀਂ ਜਿੰਨਾ ਚਿਰ ਇਹਦੀ ਸਖਤੀ ਨਾ ਗਈ। ਫਿਰ ਉਹ ਨਰਮ ਹੋ ਗਈ, ਫਿਰ ਉਹਦਾ ਜੋ ਮਰਜ਼ੀ ਬਣਾਏ ਚਟਾਈ ਬਣਾ ਲਵੇ। ਫਰੀਦ ਸਾਹਿਬ ਨੇ ਜਿਹੜਾ ਬਚਨ ਕੀਤਾ ਹੈ ਕਿ ਫਰੀਦਾ ਥੀਓ ਪਵਾਹੀ ਦੱਬ, ਜੇ ਤੂੰ ਵੀ ਉਸ ਮਾਲਕ ਦੇ ਦਰ ਤੇ ਪ੍ਰਵਾਨ ਹੋਣਾ ਤੇ ਦੱਬ ਵੱਲ ਵੇਖ, ਅੱਜ ਤੇ ਤੇਰਾ ਜੀਵਨ ਦੱਬ ਵਾਂਗ ਆਕੜਿਆ ਹੋਇਆ, ਜਿਹੜਾ ਕੋਲੋਂ ਲੰਘਦਾ ਉਹਨੂੰ ਵੀ ਚੀਰ ਸੁੱਟਣਾ। ਬੰਦਾ ਰੱਬ ਤੋਂ ਹੋਵੇ ਦੂਰ, ਗੁਰੂ ਤੋਂ ਹੋਵੇ ਖਾਲੀ, ਉਹਦੇ ਕੋਲੋਂ ਬੰਦਾ ਲੰਘ ਜਾਏ ਤੇ ਫਿਰ ਸੁੱਕਾ ਲੰਘ ਜਾਏ, ਫਿਰ ਉਹਦੇ ਜਨਮ ਲੈਣ ਦਾ ਫਾਇਦਾ ਕੀ? ਜਿਹੜਾ ਕੋਲੋਂ ਲੰਘਿਆ ਉਹਨੂੰ ਦੁਖੀ ਕਰਕੇ ਘਲਦਾ, ਕਿਉਂਕਿ ਉਹਦੇ ਵੱਸ ਦੀ ਗੱਲ ਨਹੀਂ। ਬੰਦੇ ਦੀ ਜੇਬ ਵਿੱਚ ਜੋ ਕੁਝ ਹੈ ਉਹ ਵੰਡੇਗਾ ਵੀ ਤੇ ਉਹ ਹੀ ਨਾ। ਅਸੀਂ ਕਹਿੰਦੇ ਹਾਂ ਨਾ, ਫਲਾਣਾ ਬੰਦਾ ਇਹਨੇ ਦੁਖੀ ਕਰ ਦਿੱਤਾ ਸਾਰਿਆਂ ਨੂੰ, ਤੇ ਦੁਖੀ ਕਰੇਗਾ ਹੋਰ ਕੀ ਕਰੇਗਾ? ਜੋ ਕੁਝ ਕੋਲ ਹੈ ਉਹ ਹੀ ਦੇਣਾ ਦੂਜਿਆਂ ਨੂੰ, ਕੋਲ ਸੁੱਖ ਹੈ ਹੀ ਨਹੀਂ। ਸੁੱਖ ਨਹੀਂ ਤੇ ਸੁੱਖ ਦਏਗਾ ਕਿੱਥੋਂ? ਤਾਂ ਪਹਿਲਾਂ ਸੁੱਖ ਜਿੱਦਣ ਕੋਲ ਹੋਇਆ ਦੁੱਖ ਦਿੱਤਾ ਹੀ ਨਹੀਂ ਜਾ ਸਕਦਾ। ਅਸੀਂ ਕਹਿੰਦੇ ਹਾਂ, ਸਿਖਾਇਆ ਜਾਂਦਾ ਕਿਸੇ ਨੂੰ ਦੁੱਖ ਨਾ ਦਿਓ ਜੀ, ਕਿਸੇ ਨੂੰ ਦੁਖੀ ਨਾ ਕਰੋ। ਗੁਰੂ ਸਾਹਿਬ ਨੇ ਦੂਸਰਾ ਨੁਕਤਾ ਵਰਤਿਆ, ਕਹਿਣ ਲੱਗੇ ਤੂੰ ਅੰਦਰ ਸੁੱਖ ਇਕੱਠਾ ਕਰ ਲੈ, ਸਮਝਾਉਣਾ ਪੈਣਾ ਹੀ ਨਹੀਂ, ਦੁੱਖ ਨਾ ਦੇ। ਤੂੰ ਦੇਣ ਲੱਗਾ ਤੇਰੇ ਕੋਲ ਹੋਣਾ ਹੀ ਨਹੀਂ ਦੁੱਖ ਦੇਣ ਜੋਗਾ, ਦਏਗਾ ਕਿਵੇਂ? ਤਾਂ ਜਿਹਦੇ ਅੰਦਰ ਜੋ ਕੁਝ ਜਮ੍ਹਾਂ ਹੋਇਆ ਉਹਨੂੰ ਰੋਕੇਗਾ ਕਿਵੇਂ? ਦਏਗਾ ਹੀ, ਹੋਰ ਕੀ ਕਰੇਗਾ ਵਿਚਾਰਾ ਉਹ। ਤੇ ਸਤਿਗੁਰੂ ਨੇ ਕਿਹਾ ਵੀ ਇਸ ਜਿਹੜਾ ਬੰਦਾ ਕਿਸੇ ਨੂੰ ਦੁਖੀ ਕਰਦਾ ਇਹਨੂੰ ਰੋਕੋ ਨਾ, ਵੀ ਤੂੰ ਦੁਖੀ ਨਾ ਕਰ, ਇਹਨੂੰ ਕਹੋ ਵੀ ਤੂੰ ਸੁੱਖ ਦੇ ਸੋਮੇ ਨਾਲ ਜੁੜ ਜਾ, तेरी जिंदगी विचों जो दुख खत्म हो जाएगा, जे कदे आदत पई भी किसे नूं दुखी करां ते अंदर झाती मारी किसे नूं दुखी करन जोगा समान ही कोई नहीं कोल बचना, अंदरों लभ्या भी वो शब्द नहीं मिलने दुखी करन वाले, दुखी कर ही नहीं सकेगा, रुकावट पै जाएगी उस नूं। तां बाबा फरीद जी ने बचन किते, कहिंदे दब वल वेख, पहला बड़ी सख्त सी, जदों वढ़ लई कारीगार ने फिर पानी विच पिआउं दित्ती। इस तरह जदों सिख गुरु कोल आउंदा है दब वर्गा, पहला सख्त खरवा, फिर गुरु उहनूं वढ़ के फिर बाणी रूपी पानी विच डुबो दिंदा है वी हुण इहदा सख्त पुणा इत्थे मरना है, मिटेगा। पाउण तों बाद फिर जदों नरम हो जांदा ते फिर अपने पैरां दीआं तलीआं दे नाल उहनूं फेंदा चंगी तरहां, मल सुटदा दुखां दीआं सट्टां मार मार के। जदों फिर इह कहिंदा वी हुण कोई वाह नहीं जांदी, सब कुछ करके वेख लिया, मेरे तो कुछ नहीं पिआ हुंदा, जदों इत्थे गल आ जांदी है ते इत्थों गल गुरु दी गल इत्थों फिर शुरू हुंदी है। उहदे तों पहलां तो बंदा कहिंदे ना मैं इह करके इह कर देंगा, माया बड़ी उहदे नाल मैं अपना सवार लवांगा, मेरे बंदियां नाल जानकारी बड़ी मैं उत्थों करा लवांगा, इधरों करा देंगा, ओह करा देंगा, पहलां तां वरतदा है, पर जदों सारियां चीजां फेल हो जांदियां ने फिर कहिंदा हुण कुछ नहीं हुंदा। किस ही कोई कोए मांझ निमाणी इक तों, कुछ नहीं बचिया हुण, तां उदों दब वाली हालत बन जांदी। फरीदा थियो पवाही दब, जे साईं लोड़ है सब, इक छिजै बिया लताड़ीऐ। छिजै दा अर्थ उहनूं छिजिया जांदा है, चीरिया जांदा है, भन्निया जांदा है, बिया लताड़ीऐ फिर उहनूं लताड़िया जांदा है। इक छिजै बिया लताड़ीऐ तां साईं दा दर वाड़ीऐ, तां उह चटाई बणदी है ते उहनूं साईं दे दर भाव किसे घर दे विच उहदा मुल पैंदा, उहदे तों पहलां नहीं। इस लई हजूर गुरु अंगद देव जी जिदन पहले दिन जां दूसरी बारी गुरु नानक देव जी कोल आए ते दो चीजां लै के आए सन, एक लूण दी सिल चुकी सी सिर ते और एक चटाई हाथ विच फड़ी हुई सी, दोवें चीजां लैके आए, सिर ते चुक के लियाए। जदों खंडूर साहब तो तुरे करतारपुर साहब ले, तां किसे ने पुछया गुरु कोल चले हो तां कोई कीमती चीज लै जांदे, लूण सब तो सस्ता है तां तुसीं सब तो सस्ती चीज लैके चले। गुरु अंगद देव जी ने जवाब दिता, जिदण दे गुरु नानक नूं मिले हां ना इत्थे चीजां सस्तियां रहियां ने ते ना महंगियां रहियां ने, सारियां दा मुल इको ही हो गया, केड़ा सब कुछ मिट्टी हो गया है, इहदे तों वध कुछ नहीं रहा, सब कुछ मिट्टी बन गया। फिर इह लूण लैके चले, कहण लगे नमक तां लैके चलां कि गुरु दी सेवा जदों आरंभ करिए नमक वर्गी लूणी हुंदी है, कौड़ापन है उहदे विच, पहला मिठास नहीं, उहदे विच कुड़त्तण हुंदी बहुत ज्यादा, मिठास कोई नहीं है। तां आरंभ तां इत्थों हुंदी है, इह चटाई क्यों चुकी है, कहण लगे चटाई तां चुकी है भी इस चटाई वांगू गुरु नानक दे चरणां विच विच जाणा है, अपने आप नूं विछा देणा है। भाई वीर सिंह जी ने बड़ा सोहना नुक्ता लिखिया है, वो कहिंदे ने विछिया रहो मन विछिया रहो, कोई उहनां दे पार्क विच उहनां दे जिथे बहिंदे सन कई दिनां दा दुलीचा विछिया होया सी, दुलीचा पिया सी कई दिनां दा, उहनूं किसे पुछिया ही नहीं, ते अज जदों बाहर निकले ते वेख्या वी इह विचारा कई दिनां दा कल्ले ही पिया, दे उत्ते मैं बैठा ते है ही नहीं, वरते ही नहीं, उहदे उत्ते बह के फिर एक कविता उचारी, कहण लगे जे तू रब नूं खुश करना है ते दुलीचे वर्गा बन जा, एक महीने तू विछिया होया कोई नहीं बैठा ते तां वी उत्थे ही है, जदों कोई आएगा बैठ जाएगा, ना आवेगा ना सही। ਸਮਰਪਿਤ ਹੈ ਪੂਰਾ। ਤੇ ਜਦੋਂ ਵਿੱਚੇ ਹੀ ਰਵੇ ਕੋਈ ਕਿਸੇ ਨਾ ਕਿਸੇ ਦਿਨ ਕੋਲੋਂ ਲੰਘਣ ਵਾਲਾ ਪੈਰ ਧਾਰੀ ਲੈਂਦਾ ਉੱਤੇ, ਤੇ ਜਿਹੜਾ ਵਿੱਚੇ ਨਹੀਂ ਉਹਨੂੰ ਕੌਣ ਵਰਤੇਗਾ। ਤਾਂ ਉਹਨਾਂ ਇਹ ਕਵਿਤਾ ਕਈ ਕਹਿੰਦੇ ਵਿਛਿਆ ਰਹੋ ਮਨ ਵਿਛਿਆ ਰਹੋ, ਜ਼ੋਰ ਨਾ ਕੋਈ ਹੱਠ ਨਾ ਕੋਈ, ਆਪਾ ਭੇਟਾ ਧਰ ਕੇ ਬਹੁ, ਬਸ ਸਿੱਖੀ ਦੇ ਅਰਥ ਨੇ ਵਿਛੇ ਰਹਿਣਾ। ਉਹ ਵਰਤੇ ਨਾ ਵਰਤੇ ਕਦੋਂ ਵਰਤੇ ਇਹ ਉਹਦੀ ਮਰਜ਼ੀ ਹੈ। ਕਬੀਰ ਜੀ ਨੇ ਕਿਹਾ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ, ਆਪਣੇ ਆਪ ਨੂੰ ਮਹਿੰਦੀ ਵਰਗਾ ਬਣਾ ਦੇ, ਪੀਸ ਦੇ ਆਪਣੇ ਆਪ ਨੂੰ। ਫਿਰ ਇਹ ਆਪਣੇ ਆਪ ਨੂੰ ਪੀਣ ਤੋਂ ਬਾਅਦ ਵੀ ਤੈ ਸਹਿ ਬਾਤ ਨਾ ਪੁੱਛੀਐ ਕਬੂ ਨਾ ਲਾਈ ਪਾਏ, ਇਹ ਲਾਉਣ ਵਾਲੇ ਦੀ ਮਰਜ਼ੀ ਏ, ਤੈਨੂੰ ਪੀ ਕੇ ਰੱਖਦਾ ਡੱਬੇ ਵਿੱਚ ਸਾਲ ਬਾਅਦ ਲਾਏ ਕਿ ਦੋ ਸਾਲ ਬਾਅਦ ਲਾਏ, ਇਹ ਮਰਜ਼ੀ ਉਹਦੀ ਹੈ। ਤੇਰਾ ਕੋਈ ਹੱਠ ਨਹੀਂ, ਕੋਈ ਦਾਵਾ ਨਹੀਂ ਕਿ ਮੈਂ ਆਪਣੇ ਆਪ ਨੂੰ ਪਿਸਾ ਦਿੱਤਾ ਜੀ ਹੁਣ ਤੇ ਦਾਵਾ ਹੋ ਗਿਆ ਮੇਰਾ, ਨਹੀਂ ਉਹਦੀ ਮਰਜ਼ੀ ਹੈ। ਉਹ ਚਾਹੇ ਤਾਂ ਵਰਤ ਲਵੇ, ਨਾ ਚਾਹੇ ਤਾਂ ਨਾ ਵਰਤੇ। ਇਹ ਹੈ ਸਮਰਪਿਤ, ਇਹ ਹੈ ਸਿੱਖੀ ਦਾ ਸੰਵਿਧਾਨ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਉਹ ਕਹਿੰਦੇ ਜਾਂ ਸੁੱਖ ਤਾਂ ਸਹੁਰਾਵਿਓ। ਅਸਲ ਵਿੱਚ ਇਹ ਸਲੋਕ ਉਪਰਲੇ ਸਲੋਕ ਨਾਲ ਮਿਲਦਾ ਹੈ, ਜਿਹਦੇ ਵਿੱਚ ਇੱਕ ਜਗਿਆਸੂ ਪ੍ਰੇਮ ਦੀ ਦੁਨੀਆ ਵਿੱਚ ਤਾਰੀ ਲਾਉਂਦਾ ਹੈ, ਉਹ ਫਿਰ ਜੇ ਸੁੱਖ ਆਉਂਦਾ ਹੈ ਜਾਂ ਸੁੱਖ ਤਾਂ ਸਹੁਰਾਵਿਓ, ਸੁੱਖ ਵਿੱਚ ਵੀ ਉਹਨੂੰ ਭੁਲਾਉਂਦਾ ਨਹੀਂ। ਮਾਇਆ ਉਹਦੇ ਵਾਸਤੇ ਵੱਡੀ ਨਹੀਂ ਹੁੰਦੀ, ਧਨ ਉਹਦੇ ਵਾਸਤੇ ਮਹਾਨ ਨਹੀਂ ਹੁੰਦਾ, ਦੁੱਖ ਵੀ ਸੰਭਾਲੇ ਹੋਏ ਤੇ ਜਦੋਂ ਦੁੱਖ ਆਉਂਦਾ ਹੈ ਉਦੋਂ ਵੀ ਉਹਦੀ ਸੰਭਾਲ ਕਰਦਾ ਰਹਿੰਦਾ ਹੈ, ਦੁੱਖ ਦੇ ਵਿੱਚ ਵੀ ਉਹਨੂੰ ਸੰਭਾਲਦਾ ਹੈ, ਦੁੱਖ ਵੀ ਉਹਨੂੰ ਡੁਲਾ ਨਹੀਂ ਸਕਦਾ। ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਗੁਰੂ ਅੰਗਦ ਦੇਵ ਜੀ ਇਸ ਢੰਗ ਦੇ ਨਾਲ ਉਪਦੇਸ਼ ਕਰਦੇ ਨੇ, ਕੰਤ ਦਾ ਮਿਲਾਪ, ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਇਸ ਢੰਗ ਨਾਲ ਹੋ ਸਕਦਾ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਿਰਪਾ ਕਰਨ। ਇਸੇ ਤਰ੍ਹਾਂ ਅੱਗੇ ਸ਼ਾਮ ਨੂੰ ਫਿਰ ਕਥਾ ਸ਼ਾਮ ਦੇ ਵਕਤ ਵੀ ਚੱਲੇਗੀ, ਸ਼ਾਮ ਦਾ ਵਕਤ ਹੈ 6 ਵਜੇ ਤੋਂ ਲੈ ਕੇ 7:15 ਵਜੇ ਤੱਕ। ਸੋ ਆਪ ਜੀ ਨੇ ਯਤਨ ਕਰਨਾ ਪਹੁੰਚ ਕੇ ਲਾਹ ਪ੍ਰਾਪਤ ਕਰਨਾ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।